ਵਾਹਿਗੁਰੂ ਜੀ ਕੀ
ਕੀ
ਫਤਿਹ।
ਫਤਿਹ।
ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਕਿਰਪਾ ਨਿਧਾਨ ਦੀਨਾ ਬੰਧੂ ਭਗਤ ਬਚਰ, ਸਤਿਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ, ਪਾਤਸ਼ਾਹ ਦੇ ਪਾਤਸ਼ਾਹ, ਖਿਮਾ ਦੇ ਮਾਲਕ, ਤਤੀਆਂ ਤਵੀਆਂ 'ਤੇ ਬੈਠ ਕੇ ਵੀ ਭਾਣਾ ਮੰਨਣ ਵਾਲੇ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ, ਬ੍ਰਹਮ ਪਸਾਰਿਓ ਪਸਾਰਿਓ ਭੀਤਰ ਸਤਿਗੁਰ 'ਤੇ ਸੋਝੀ ਪਾਈ, ਸਭ ਕੋ ਮੀਥਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ। ਐਸੀ ਵਸਤਾ ਸਤਸੰਗਤ ਜੀ ਗੁਰਬਾਣੀ ਦੁਆਰਾ ਸਿੱਧ ਹੁੰਦੀ ਹੈ ਕਿ ਸਤਿਗੁਰਾਂ ਦੀ ਵਸਤਾ ਕੈਸੀ ਸੀ। ਕਿਸੇ ਵਿਅਕਤੀ ਦੇ ਉੱਤੇ ਭਾਵਨਾ ਬੰਨਣੀ ਹੋਵੇ ਤਾਂ ਉਹਦੇ ਜੀਵਨ ਨੂੰ ਪੜ੍ਹਨਾ ਪੈਂਦਾ। ਇਸੇ ਤਰ੍ਹਾਂ ਭਾਵੇਂ ਗੁਰਮੁਖਾਂ ਦੇ ਹਿਰਦਿਆਂ 'ਚ ਦ੍ਰਿੜ ਨਿਸ਼ਚਾ ਹੈ ਕਿ ਸਤਿਗੁਰੂ ਨਿੱਤ ਨਵੇਂ ਹਨ ਔਰ ਹਾਜ਼ਰ ਨਾਜ਼ਰ ਹਨ, ਕਤੇ ਉਹ ਨਿਰਾਕਾਰ ਸਰੂਪ 'ਚ ਨੇ ਕਿਤੇ ਸਾਕਾਰ ਰੂਪ ਵਿੱਚ ਸੀ। ਉਹ ਵੀ ਦਿਨ ਸੀ ਜਦੋਂ ਸਤਸੰਗੀ ਆਪਣੇ ਵਰਗੀ ਦੇਹ ਧਾਰ ਕੇ ਸਿੱਖ ਸੰਗਤਾਂ ਆਪਣੇ ਬਜ਼ੁਰਗਾਂ ਨੂੰ ਦਰਸ਼ਨ ਦਿੰਦੇ ਸੀ। ਅੱਜ ਉਹ ਵੀ ਦਿਨ ਨੇ ਜਦੋਂ ਸ਼ਬਦ ਰੂਪ ਹੋ ਕਰਕੇ ਖਾਲਸਾ ਜੀ ਵਰਤ ਰਹੇ ਨੇ, ਆਪਾਂ ਨੂੰ ਸ਼ਾਂਤੀ ਦੇ ਰਹੇ ਹਨ। ਜਿਹੜੇ ਗੁਰਮੁਖ ਹਨ ਉਹ ਸਦਾ ਅੰਗ ਸੰਗੇ ਅਭੰਗ ਅੰਗ ਬਭੂਤੇ, ਇਹ ਨੇਚਾ ਧਾਰਦੇ ਹੋਏ ਗੁਰੂ ਸਾਹਿਬ ਨੂੰ ਕਦੇ ਦੂਰ ਨਹੀਂ ਸਮਝਦੇ। ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤੋਂ ਨਾ ਭਇਓ ਦੂਰ ਆਈ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਗੁਰਮੁਖ ਗੁਰਸਿੱਖ ਆਪਣੇ ਇਸ਼ਟ ਨੂੰ ਆਪਣੇ ਗੁਰੂ ਨੂੰ ਕਦੇ ਵੀ ਦੂਰ ਨਹੀਂ ਸਮਝਦਾ ਹੈ। ਭਾਵੇਂ ਬੱਚੇ ਨੂੰ ਮਾਂ ਨਹੀਂ ਦਿਸਦੀ, ਲੇਕਿਨ ਮਾਂ ਦੀ ਦ੍ਰਿਸ਼ਟੀ ਵਿੱਚ ਬੱਚਾ ਜ਼ਰੂਰ ਹੈ। ਉਹਦਾ ਇੰਨਾ ਹਿੱਤ ਹੁੰਦਾ ਹੈ, ਕਿਤੇ ਕੰਮ ਕਰਦੀ ਹੋਵੇ ਉਹਨੂੰ ਦ੍ਰਿਸ਼ਟੀ ਗੋਚਰ ਰੱਖੇਗੀ। ਇਹ ਤਾਂ ਮਾਨਸ ਦੇ ਹੀ ਹੈ, ਪਾਂਚ ਕੋਸ ਕਰ ਪਰ ਗਊ ਚਰਾਵਤ ਚੀਤ ਸੋ ਬਛੜਾ ਰਾਖੀਅਲੇ। ਨਾਮਦੇਵ ਜੀ ਦੀ ਬਾਣੀ 'ਚ ਆਉਂਦਾ ਹੈ, ਚਾਰ ਪੰਜ ਕੋਹ 'ਤੇ ਜਾ ਕੇ ਪਾਲੀ ਲੋਕ ਗਾਈਆਂ ਚਾਰਦੇ, ਬਛੜਿਆਂ ਨੂੰ ਘਰ ਛੱਡ ਜਾਂਦੇ, ਨਾਲੇ ਵਿਚਾਰੀ ਗਊ ਚਰਦੀ ਨਾਲੇ ਰੰਭਦੀ। ਚਾਰ ਪੰਜ ਕੋਹ 'ਤੇ ਵੀ ਸਤਸੰਗੀ ਆਪਣੇ ਬਛੜੇ ਨੂੰ ਧਿਆਨ ਗੋਚਰ ਰੱਖਦੀ। ਇਸੇ ਤਰ੍ਹਾਂ ਸਤਸੰਗੀ, ਇਹ ਤਾਂ ਇਤਰ ਜੀਵਾਂ ਦੀ ਬਾਤ ਹੈ, ਗੁਰੂ ਸਾਹਿਬ ਜਿਹੜੇ ਸਦਾ ਵਿਆਪਕ ਨੇ, ਕੀ ਖਾਲਸਾ ਜੀ ਆਪਾਂ ਦ੍ਰਿਸ਼ਟੀਗੋਚਰ ਨਹੀਂ ਗੁਰੂ ਸਾਹਿਬ ਦੇ? ਕੀ ਮਹਾਰਾਜ ਨੂੰ ਪਤਾ ਨਹੀਂ ਕਿਹੜਾ ਕਿਹੜਾ ਸਾਡਾ ਸਿੱਖ ਭਗਤੀ ਕਰਦਾ ਹੈ, ਕਥਾ ਸੁਣਦਾ ਹੈ, ਕੀਰਤਨ ਸੁਣਦਾ ਹੈ, ਧਰਮ ਦੀ ਕਿਰਤ ਕਰਦਾ ਹੈ, ਕੀ ਕਰਦਾ, ਕੀ ਸੱਚੇ ਪਾਤਸ਼ਾਹ ਦੇ ਸਤਸੰਗ ਜੀ ਇਹ ਦ੍ਰਿਸ਼ਟੀਗੋਚਰ ਨਹੀਂ ਹੈ? ਜਿਵੇਂ ਮਾਤਾ ਦੇ ਸਤਸੰਗ ਜੀ ਬੱਚੇ ਹਰ ਵੇਲੇ ਦ੍ਰਿਸ਼ਟੀ ਵਿੱਚ ਹਨ, ਗੁਰੂ ਸਾਹਿਬ ਦੇ ਵੀ ਆਪਾਂ ਦ੍ਰਿਸ਼ਟੀ ਵਿੱਚ ਹਾਂ। ਐਸੇ ਵਿਸ਼ਾਲ ਹਿਰਦੇ ਵਾਲੇ ਵਿਆਪਕ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਪੰਜਵੀਂ ਜੋਤ, ਆਪ ਜੀ ਸਤਸੰਗਤ ਜੀ, ਪਤਾ ਹੈ ਕਿ ਸਰੀਰ ਸਦਾ ਨਹੀਂ ਰਹੇ, ਨਾ ਪਿੱਛੇ ਰਹੇ ਨੇ, ਨਾ ਹੁਣ ਰਹਿਣੇ ਨੇ, ਨਾ ਗਾਹਾਂ ਨੂੰ ਰਹਿਣਗੇ। ਇਹਨਾਂ ਦੀ ਗਤੀ ਇਸ ਤਰ੍ਹਾਂ ਦੀ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਲੇਕਿਨ ਸ਼ਬਦ ਸਦਾ ਵਾਸਤੇ ਹੀ ਹੈ, ਪਿੱਛੇ ਵੀ ਸੀ, ਹੁਣ ਵੀ ਸ਼ਬਦ ਹੈ, ਅੱਗੇ ਨੂੰ ਵੀ ਹੋਵੇਗਾ। ਜਦੋਂ ਆਪਣਾ ਸਤਸੰਗ ਜੀ ਇੱਥੇ ਨੌ ਥੇ ਨਹੀਂ ਸੀ, ਸੁਪਨਾ ਵੀ ਨਹੀਂ ਸੀ ਇਸ ਸ੍ਰਿਸ਼ਟੀ ਦੇ ਉੱਤੇ ਕਿ ਆਪਾਂ ਹੋਵਾਂਗੇ ਇੱਥੇ। ਅੱਜ ਤੋਂ ਦੋ ਤਿੰਨ ਪੀੜ੍ਹੀਆਂ ਪਹਿਲਾਂ ਉਦੋਂ ਖਾਲਸਾ ਜੀ ਇਹ ਪ੍ਰਕਾਸ਼ ਇਸੇ ਤਰ੍ਹਾਂ ਸੀ, ਗੁਰੂ ਗ੍ਰੰਥ ਸਾਹਿਬ ਦਾ ਇਸੇ ਸ਼ਬਦ ਦੇ ਆਸਰੇ ਅਨੇਕਾਂ ਗੁਰੂ ਕੇ ਸਿੱਖ ਲਾਹਾ ਲੈਂਦੇ ਸੀ। ਅੱਜ ਆਪਣੀ ਵਾਰੀ ਆਈ ਹੈ, ਅੱਜ ਆਪਾਂ ਨੂੰ ਮਹਾਰਾਜ ਨੇ ਸਤਸੰਗ ਸੁਭਾਗ ਸਮਾਂ ਬਖਸ਼ਿਆ ਹੈ। ਆਪਾਂ ਲੰਘ ਜਾਵਾਂਗੇ, ਸਰੀਰ ਨਹੀਂ ਰਹਿਣਗੇ, ਲੇਕਿਨ ਜਿਨ੍ਹਾਂ ਨੂੰ ਹੁਣ ਜਾਣਦੇ ਵੀ ਨਹੀਂ, ਪਤਾ ਨਹੀਂ ਕਿਹੜੀਆਂ ਰੂਹਾਂ ਉਤਰਨ ਗਈਆਂ, ਉਹ ਆਪਣੇ ਵਾਂਗੂ ਨੇੜੇ ਹੋ ਕੇ ਸਤਸੰਗ ਗੁਰਬਾਣੀ ਦੇ ਐਂ ਬੈਠਣਗੇ ਜਿਵੇਂ ਪਾਲੇ ਲੱਗਤੇ ਤੋਂ ਅੱਗ ਦੇ ਨੇੜੇ ਹੋ ਕੇ ਬੈਠੀ ਦਾ ਨਾ। ਜਦੋਂ ਪਾਪਾਂ ਦਾ ਪਾਲਾ ਕੰਬਾਉਂਦਾ ਹੈ ਉਦੋਂ ਸਤਸੰਗ ਗੁਰਬਾਣੀ ਦੇ ਨੇੜੇ ਹੋਈਦਾ। ਕਿਉਂ ਆਪਾਂ ਸੰਗਤ 'ਚ ਆਉਂਦੇ ਹਾਂ? ਪਾਪਾਂ ਦੇ ਪਾਲੇ ਤੋਂ ਡਰਦੇ ਹਾਂ, ਅਗਿਆਨ ਦੇ ਹਨੇਰੇ ਤੋਂ ਡਰਦੇ ਹਾਂ, ਸੰਸਾਰ ਦੇ ਦੁੱਖਾਂ ਤੋਂ, ਜੰਮਣ ਮਰਨ ਤੋਂ ਬਹੁਤ ਭੈ ਆਉਂਦਾ ਹੈ। ਤਾਂ ਖਾਲਸਾ ਜੀ ਆ ਸੰਗਤ 'ਚ ਆ ਕੇ ਬੈਠੇ ਹਾਂ ਕਿ ਕਿਵੇਂ ਨਾ ਕਿਵੇਂ ਬਚਾਅ ਹੋ ਜਾਵੇ। ਔਰ ਬਚਾਉਣ ਵਾਲਾ ਹੈ ਕੌਣ? ਜਿਨ੍ਹਾਂ ਦੇ ਜਸ ਨੂੰ ਸਤਸੰਗ ਜੀ ਰੋਜ਼ ਆਪਾਂ ਵਿਚਾਰਦੇ ਹਾਂ, ਉਹ ਨੇ ਛਡਾਉਣ ਵਾਲੇ। ਗੁਰੂ ਬਿਨਾਂ ਸੰਸਾਰ ਤੋਂ ਕੋਈ ਛਡਾਉਣ ਵਾਲਾ ਨਹੀਂ ਦੁੱਖਾਂ ਤੋਂ ਹੈ। ਮਾਂ ਬਾਪ ਦਾ ਕਿੰਨਾ ਬੱਚੇ ਨਾ ਹੋਏ ਤਾਂ ਹੁੰਦਾ, ਲੇਕਿਨ ਜੇ ਆਪਣੇ ਦਰਦ ਹੁੰਦਾ ਜਾਂ ਸਿਰ ਦੁਖਦਾ, ਹਾਦਾ ਨਾਰਾ ਬੇਅੰਤ ਮਾਰਦੇ ਨੇ, ਦਵਾਈਆਂ ਦਾ ਵੀ ਪ੍ਰਯਤਨ ਦੇਣ ਦਾ ਕਰਦੇ ਨੇ, ਲੇਕਿਨ ਜਿਹੜਾ ਸੰਕਟ ਆ ਉਹ ਤਾਂ ਭਾਈ ਜੰਦ ਨੂੰ ਹੀ ਝੱਲਣਾ ਪੈਂਦਾ। ਲੇਕਿਨ ਗੁਰੂ ਸਾਹਿਬ ਸਤਸੰਗਤ ਜੀ ਉਹ ਸੰਕਟ ਵੀ ਨਹੀਂ ਆਉਣ ਦਿੰਦੇ, ਐਡੇ ਵੱਡੇ ਹਨ, ਜਾਂ ਸਰੀਰ ਤੋਂ ਬਾਅਦ ਵੀ ਆਪਣੇ ਸਹਾਇਕ ਹੋਣਗੇ। ਇਸ ਕਰਕੇ ਆਪਣੇ ਧਰਮ ਦੇ ਪਿਤਾ, ਨੇੜੇ ਤੋਂ ਨੇੜਾ ਹਲਤ ਪਲਤ ਦੇ ਰਾਖੇ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਾਂ ਜੋਤਾਂ 'ਚ ਵਰਤ ਕੇ ਆਪਾਂ ਨੂੰ ਸ਼ਬਦ ਦੇ ਲੜ ਲਾਇਆ ਹੈ। ਐਸੇ ਸਤਿਗੁਰਾਂ ਦੀ ਭਾਈ ਆਪਾਂ ਕਥਾ ਵਿਚਾਰ ਰਹੇ। ਕੱਲ੍ਹ ਪ੍ਰਸੰਗ ਆ ਚੁੱਕਿਆ ਹੈ, ਆਪ ਗੁਰੂ ਅਰਜਨ ਦੇਵ ਜੀ ਨੇ ਜਾ ਕੇ ਖਾਲਸਾ ਜੀ ਜਿਸ ਪ੍ਰਕਾਰ ਪੋਥੀਆਂ ਲੈਣੀਆਂ ਸੀ, ਗੋਇੰਦਵਾਲ ਸਾਹਿਬ ਜਾ ਕੇ ਕੀਰਤਨ ਆਰੰਭ ਕੀਤਾ। ਮਾਮਾ ਮੋਹਨ ਜੀ ਦੇ ਪਾਸ ਚਵਾਰੇ ਜੋ ਸਮਾਧੀ 'ਚ ਰਹਿੰਦੇ, ਬਾਬਾ ਬੁੱਢਾ ਜੀ ਵੀ ਤਖਤੇ ਭੰਨ ਕੇ ਥੱਕ ਗਏ, ਭਾਈ ਗੁਰਦਾਸ ਜੀ ਹਾਕਾ ਮਾਰ ਕੇ ਸਾਰੀ ਰਾਤ ਥੱਕ ਗਏ, ਪਰ ਪੋਥੀਆਂ ਤਾਂ ਨਹੀਂ ਪ੍ਰਾਪਤ ਹੋਈਆਂ। ਦੂਸਰੇ ਪਕਸ਼ ਦੇ ਅੰਦਰ ਸਮਾਧੀ ਕੀ ਜੇ ਪਤਾ ਨਾ ਲੱਗਿਆ ਤਾਂ? ਜਿਹੜੀ ਦੁਨੀਆ ਕਹਿੰਦੀ ਆ ਮੈਂ ਸਮਾਧੀ ਵਿੱਚ, ਮੈਨੂੰ ਪਤਾ ਹੀ ਨਹੀਂ। ਸਮਾਧੀ ਸਤਸੰਗ ਜੀ ਉਹਨੂੰ ਕਹਿੰਦੇ ਆ ਜਿਹਨੂੰ ਸਾਰੇ ਬ੍ਰਹਮੰਡਾਂ ਮੰਡਾਂ ਦਾ ਗਿਆਨ ਹੁੰਦਾ। ਅੱਜ ਸਤਸੰਗ ਜੀ ਕਥਾ ਆਵੇਗੀ, ਭਾਈ ਗੁਰਦਾਸ ਦੀਆਂ ਆਵਾਜ਼ਾਂ ਮੋਹਨ ਨੂੰ ਕਿਤੇ ਸੁਣੀਆਂ ਨਹੀਂ, ਬਾਬਾ ਬੁੱਢਾ ਜੀ ਦੇ ਡੰਡ ਰੌਲੇ ਅਤੇ ਤਖਤੇ ਭੰਨੇ ਕਿਤੇ ਮੋਹਨ ਜੀ ਨੂੰ ਸੁਣੇ ਨਹੀਂ। ਲੇਕਿਨ ਬ੍ਰਹਮਾਕਾਰ ਬਿਰਤੀ ਹੈ, ਸਮਾਧੀ ਦੇ ਅੰਦਰ ਹਨੇਰਾ ਨਹੀਂ ਹੋਇਆ ਕਰਦਾ, ਨੀਂਦ ਦੇ ਅੰਦਰ ਹਨੇਰਾ ਹੈ। ਦਸ ਦੇਣਾ ਨਾਲ ਹੀ ਸਤਸੰਗਤ ਜੀ ਅੱਜ ਜਿਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਤਸੰਗਤ ਜੀ ਜਾ ਕੇ ਕੀਰਤਨ ਕੀਤਾ ਗਲੀ 'ਚ ਬੈਠ ਕਰਕੇ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ ਜੀਓ, ਐਸਾ ਜਸ ਰੂਪ ਸਤਸੰਗਤ ਜੀ ਸ਼ਬਦ ਪੜ੍ਹਿਆ, ਕਿੱਥੇ ਤਾਂ ਧੱਕੇ ਮਾਰੇ ਵੀ ਤਖਤੇ ਨਹੀਂ ਖੋਲ੍ਹੇ, ਕਿੱਥੇ ਟਾਕੀ ਹਵਾ ਰੌਣ ਵਾਲੀ ਟਾਕੀ ਫਟ ਦੇਣੇ ਖੋਲ੍ਹੀ, ਬਾਣੀ ਸੁਣਨ ਲੱਗ ਗਏ। ਜਦੋਂ ਹੀ ਸਤਸੰਗਤ ਜੀ ਦੂਸਰੇ ਪਾਸੇ ਨੂੰ ਵੀ ਫਿਰ ਆਵਾਜ਼ਾਂ ਕੱਢੀਆਂ, ਪਖੰਡੀ ਆ ਗਿਆ ਤੂੰ, ਭਰਾ ਨੂੰ ਕੱਢ ਦਿੱਤਾ ਅੰਮ੍ਰਿਤਸਰੋਂ, ਆਪ ਛੋਟਾ ਸੀ, ਲੜਦੇ ਰਹੇ ਹੋ ਤਿੰਨੇ ਭਰਾ ਤੁਸੀਂ, ਅੱਗੇ ਸਾਡੇ ਘਰੋਂ ਗੁਰਤਾ ਗੱਦੀ ਲੈ ਗਏ, ਤੁਸੀਂ ਸੋਢੀ ਛੜੀਏ ਹੋ, ਬਹੁਤ ਕੁਛ ਬੋਲਿਆ। ਲੇਕਿਨ ਸਤਸੰਗਤ ਜੀ ਜਿਹੜੇ ਕਾਗਜ਼ ਨੂੰ ਤੇਲ ਨਾ ਕਿਰਨਾ ਠੰਡਾ ਕਰ ਦਈਏ, ਉਹਦੇ 'ਤੇ ਸਿਆਹੀ ਕੰਮ ਨਹੀਂ ਕਰਦੀ, ਜਿੰਨਾ ਮਰਜ਼ੀ ਪਿੰਨਾਂ ਨੂੰ ਫੇਰੀ ਜਾਂਦੇ ਹੋ। ਇਸੇ ਤਰ੍ਹਾਂ ਸਤਿਗੁਰਾਂ ਦਾ ਸਤਸੰਗ ਜੀ ਨਿਮਰਤਾ, ਖਿਮਾ, ਪ੍ਰੇਮ ਦੇ ਨਾਲ ਹਿਰਦਾ ਢੱਕਿਆ ਹੋਇਆ ਹੈ, ਉੱਥੇ ਅਸਰ ਨਹੀਂ ਕੀਤਾ ਇਹਦੀਆਂ ਤਰਕਾਂ ਨੇ ਮੋਹਣ ਦੀਆਂ ਨੇ। ਅੱਗੇ ਦੱਸੇਗਾ ਕਿ ਹੇ ਗੁਰੂ ਅਰਜਨ ਦੇਵ ਜੀ, ਜਿਹੜੇ ਮੈਂ ਫਿੱਕੇ ਬਚਨ ਬੋਲੇ ਹੈ ਮੇਰੇ 'ਤੇ ਖਿਮਾ ਕਰਿਓ, ਪਰ ਮੈਂ ਤੁਹਾਨੂੰ ਪਰਖਣ ਵਾਸਤੇ ਬੋਲੇ ਹੈ। ਮੈਨੂੰ ਪਤਾ ਸੀ ਜੋ ਮੇਰੇ ਨਾਲ ਬਤੀਤ ਹੋਈ ਹੈ ਉਹ ਮੈਂ ਤੁਹਾਨੂੰ ਦੱਸਦਾ ਹਾਂ। ਸੋ ਸਤਸੰਗਤ ਜੀ ਤਿੰਨ ਪੌੜੀਆਂ ਸ਼ਬਦ ਦੀਆਂ ਪੂਰੀਆਂ ਕਰ ਲਈਆਂ ਨੇ, ਪੋਥੀਆਂ ਲੈ ਕੇ ਮੋਹਨ ਜੀ ਥੱਲੇ ਉਤਰੇ ਆਏ ਨੇ, ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਤੇ ਮੱਥਾ ਟੇਕਣ ਲੱਗੇ। ਜਦੋਂ ਹੀ ਸਤਸੰਗਤ ਜੀ ਕਹਿਣ ਲੱਗੇ, ਮਾਮਾ ਜੀ ਤੁਸੀਂ ਵੱਡੇ, ਇਹ ਅਯੋਗ ਬਾਤ ਹੈ ਤੁਸੀਂ ਮੇਰੇ ਚਰਨਾਂ 'ਤੇ ਮੱਥਾ ਟੇਕੋ। ਉਸ ਵੇਲੇ ਸਤਸੰਗਤ ਜੀ ਭਾਈ ਮੋਹਨ ਜੀ ਦੱਸ ਰਹੇ ਨੇ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਹਨ ਕਿ ਮੈਂ ਅੱਜ ਤੁਹਾਨੂੰ ਭਾਣਜਾ ਰੂਪ ਕਰਕੇ ਨਹੀਂ ਤੱਕਦਾ, ਅੱਜ ਮੈਨੂੰ ਪਤਾ ਹੈ ਕਿ ਤੁਹਾਡੇ ਆਸਰੇ ਹੀ ਮੇਰੀ ਕਲਿਆਣ ਹੋਣੀ ਹੈ। ਮੈਂ ਤੁਹਾਡੇ ਆਇਆਂ ਤੋਂ ਬਿਨਾਂ ਪੋਥੀਆਂ ਦੇਣੀਆਂ ਵੀ ਨਹੀਂ ਸੀ ਕਿਸੇ ਨੂੰ, ਮੈਨੂੰ ਹੁਕਮ ਹੋਇਆ ਹੋਇਆ ਹੈ। ਇਹ ਭੇਤ ਵਾਲੀ ਬਾਤ ਸਤਸੰਗਤ ਜੀ ਜਿਸ ਪ੍ਰਕਾਰ ਆਪ ਦੱਸ ਰਹੇ ਨੇ, ਵਿਅਕਤੀਆਂ ਨੂੰ ਇਕਾਗਰ ਕਰੋ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਦੇ ਚਰਨਾਂ ਜੋੜ ਕੇ ਕਥਾ ਸੁਣੀਏ।
ਭੂਲ ਪਰੀ ਮੁਝ ਤੇ ਬਹੁ ਪਹਿਲੇ।
ਮੋਹਨ ਜੀ ਜੋ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਹਨ, ਅੱਜ ਗੁਰੂ ਅਰਜਨ ਦੇਵ ਜੀ ਨੂੰ ਕਹਿ ਰਹੇ ਨੇ, ਹੇ ਗੁਰੂ ਅਰਜਨ ਦੇਵ ਜੀ ਮੇਰੇ ਤੋਂ ਪਹਿਲਾਂ ਬਹੁਤ ਭੁੱਲਾਂ ਹੋ ਚੁੱਕੀਆਂ ਨੇ, ਮੈਂ ਪਿਤਾ ਗੁਰੂ ਅਮਰਦਾਸ ਜੀ ਦੇ ਕਹੇ ਨਾ ਲੱਗਿਆ, ਗੁਰੂ ਰਾਮਦਾਸ ਜੀ ਦੇ ਚਰਨ ਨਾ ਪਕੜੇ।
ਬਖਸ਼ੋ ਅਬ ਕੀ ਜੇ ਨਿਤ ਸਹਿਲੇ।
ਹੁਣ ਮੈਨੂੰ ਸੁਖਾਲਾ ਕਰ ਦਿਓ, ਮੈਨੂੰ ਬਖਸ਼ ਦਿਓ। ਖਾਲਸਾ ਜੀ ਬ੍ਰਹਮ ਗਿਆਨ ਤੱਕ ਅਵਸਥਾ ਪਹੁੰਚੀ ਹੋਈ ਹੈ, ਸਮਾਧੀ ਖੋਲ੍ਹਣ ਵਾਲਾ ਕੋਈ ਨਹੀਂ, ਏਡੀ ਵੱਡੀ ਸਮਾਧੀ ਰੱਖਦੀ ਹੈ, ਪਰ ਫਿਰ ਵੀ ਦੇਖੋ ਕਿੰਨੀ ਨਿਮਰਤਾ ਹੈ। ਭੁੱਲਾਂ ਬਖਸ਼ਾਉਣੀਆਂ ਚਾਹੁੰਦੇ ਹਨ।
ਸਮਾਂ ਉਡੀਕਤ ਸੋ ਅਬਾਵਾ,
ਮੋਹਣ ਜੀ ਕਹਿੰਦੇ ਹੇ ਗੁਰੂ ਅਰਜਨ ਦੇਵ ਜੀ, ਮੈਂ ਜਿਹੜੇ ਸਮੇਂ ਨੂੰ ਉਡੀਕਦਾ ਸੀ ਉਹ ਅੱਜ ਆ ਗਿਆ ਹੈ।
ਕਿਰਪਾ ਕਰੋ ਦੁੱਖ ਬੰਨ ਤੁਮ ਦਾਵਾ।
ਤੁਸੀਂ ਕੌਣ ਹੋ? ਤੁਸੀਂ ਇਉਂ ਤਿੰਨ ਚਾਰ ਤਰ੍ਹਾਂ ਦੀ ਅਗਨੀ ਹੁੰਦੀ ਹੈ ਖਾਲਸਾ ਜੀ, ਇੱਕ ਡੌਂ ਅਗਨੀ, ਇੱਕ ਜਠਰਾ ਅਗਨੀ, ਬੜਵਾ ਨਾਲ ਅਗਨੀ, ਗਿਆਨ ਦੀ ਵੀ ਅਗਨੀ ਮੰਨੀ ਹੈ। ਗਿਆਨਾਣੀ ਕਰਮਾਣੀ ਦਗਧਾਣੀ, ਗਿਆਨ ਦੀ ਅਗਨੀ ਸਾਡੇ ਪਾਪਾਂ ਨੂੰ ਸਾਰਿਆਂ ਨੂੰ ਦਗਧ ਕਰ ਦਿੰਦੀ ਹੈ। ਬੜਵਾ ਨਾਲ ਅਗਨੀ ਹੈ ਜਿਹੜੀ ਸਮੁੰਦਰਾਂ ਨੂੰ ਸਾੜਦੀ ਹੈ, ਨਹੀਂ ਸਮੁੰਦਰ 'ਚ 999 ਨਦੀ ਪੈਂਦੀ ਹੈ, ਸਮੁੰਦਰ ਉੱਛੜ ਕੇ ਸਾਰੀ ਧਰਤੀ ਨੂੰ ਢੱਕ ਲਵੇ, ਅੱਠੇ ਪੈਰ ਪੈਂਦੀਆਂ ਨਦੀਆਂ, ਉਹ ਬੜਵਾ ਨਾ ਲੱਗਣੀ ਆ ਸਤਸੰਗ ਜੀ ਸਮੁੰਦਰ ਦੇ ਅੰਦਰ। ਡੌਂ ਅਗਨੀ ਆ ਜਿਹੜੀ ਜੰਗਲਾਂ ਨੂੰ ਲੱਗਦੀ ਹੈ। ਸੋ ਦ੍ਰਿਸ਼ਟਾਂਤ ਦੇ ਰਹੇ ਨੇ ਭਾਈ ਮੋਹਨ ਜੀ, ਹੇ ਮਹਾਰਾਜ ਤੁਸੀਂ ਕੌਣ ਹੋ? ਮੇਰੇ ਔਗਣਾਂ ਰੂਪੀ ਲੱਕੜਾਂ ਨੂੰ, ਬਣ ਨੂੰ, ਗੁਨਾਹਾਂ ਰੂਪੀ ਗਲਤੀਆਂ ਰੂਪੀ ਬਣ ਨੂੰ ਤੁਸੀਂ ਡੌਂ ਅਗਨੀ ਦੀ ਨਿਆਈ ਸਾੜ ਦੇਣ ਵਾਲੇ ਹੋ, ਮੇਰੇ ਪਾਪਾਂ ਨੂੰ ਸਾਰਿਆਂ ਨੂੰ ਦਗਧ ਕਰ ਦੇਵੋਗੇ।
ਦੋਹਰਾ ਇਸ ਪ੍ਰਕਾਰ ਮੋਹਣ ਜਵੇ,
ਜਦੋਂ ਇਸ ਤਰ੍ਹਾਂ ਮੋਹਣ ਜੀ ਨੇ ਬਚਨ ਕਹੇ,
ਕਹੀ ਗਿਰਾ ਮਨ ਨੀਵ,
ਬਹੁਤ ਹੀ ਸਤ ਸੰਗਤ ਜੀ ਨਿਮਰਤਾ ਧਾਰੀ,
ਸਬਨ ਸੁਣਨ ਹਿਤ ਬੂਝਿਓ,
ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਕੀ ਕਾਰਨ ਹੈ, ਹੁਣ ਤਾਈਂ ਪੋਥੀਆਂ ਨਹੀਂ ਦਿੱਤੀਆਂ, ਹੁਣ ਕਿਉਂ ਦਿੱਤੀਆਂ ਨੇ, ਕੀ ਗਲਤੀਆਂ ਕੀਤੀਆਂ ਨੇ ਮੋਹਣ ਜੀ ਨੇ। ਇਹ ਸਾਰਿਆਂ ਨੂੰ, ਜਿੰਨੀਆਂ ਸਿੱਖ ਸੰਗਤਾਂ ਸੀ ਨਾ ਉੱਥੇ, ਮਹਾਰਾਜ ਦੇ ਨਾਲ ਵੀ ਅੰਮ੍ਰਿਤਸਰ ਤੋਂ ਬਹੁਤ ਸਿੱਖ ਸੇਵਕ ਗਏ ਸੀ, ਗੋਇੰਦਵਾਲ ਸਾਹਿਬ ਦੇ ਵੀ ਸੀ, ਸਭ ਨੂੰ ਸੁਣਾਉਣ ਵਾਸਤੇ ਪਤਾ ਲੱਗਣ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ,
ਸ੍ਰੀ ਅਰਜਨ ਸੁਖ ਸੀ,
ਜੋ ਸੁਖਾਂ ਦੀ ਹੱਦ ਹਨ ਗੁਰੂ ਅਰਜਨ ਦੇਵ ਜੀ ਬੋਲਦੇ ਨੇ।
ਦੋਹਰਾ ਸ੍ਰੀ ਮਾਤੁਲ ਤੁਮ ਆਪ ਹੋ,
ਹੇ ਮਾਮਾ ਜੀ ਤੁਸੀਂ ਤਾਂ ਸਾਰੇ ਪਰਿਵਾਰ ਵਿੱਚ ਵੱਡੇ ਹੋ,
ਬਖਸ਼ਣ ਯੋਗ ਵਿਸਾਲ,
ਮੈਂ ਕੌਣ ਆ ਤੁਹਾਨੂੰ ਬਖਸ਼ਣ ਵਾਲਾ? ਤੁਸੀਂ ਕਹਿੰਦੇ ਭੁੱਲ ਬਖਸ਼ ਦਿਓ ਮੇਰੀ, ਤੁਸੀਂ ਮੈਨੂੰ ਬਖਸ਼ੋ, ਮੈਂ ਤੁਹਾਡਾ ਭਾਣਜਾ ਛੋਟਾ ਹਾਂ।
ਕੋ ਔਗਣ ਤੋਂ ਬਿਖੇ ਰਹੇ,
ਤੁਹਾਡੇ ਅੰਦਰ ਹੁਣ ਤਾਂ ਕਿਹੜੇ ਔਗਣ ਰਹੇ ਮੈਨੂੰ ਦੱਸ ਵੀ ਦੇਵੋ।
ਪੂਰਨ ਗੁਣ ਸਭ ਕਾਲ,
ਤੁਸੀਂ ਤਾਂ ਗੁਣਾਂ ਵਿੱਚ ਸਦਾ ਭਰਪੂਰ ਹੋ, ਨਾਨਾ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਹੋ, ਸਮਾਧੀ 'ਚ ਹਰ ਵੇਲੇ ਲੀਨ ਰਹਿੰਦੇ ਹੋ, ਤੁਹਾਡੇ 'ਚ ਕਿਹੜੇ ਔਗਣ ਹੋਏ ਉਹ ਕਿਰਪਾ ਕਰਕੇ ਦੱਸੋ।
ਚੌਪਈ ਸ੍ਰੀ ਅਰਜਨ ਤੇ ਸੁਣ ਇਮ ਕਹਿਓ,
ਗੁਰੂ ਅਰਜਨ ਦੇਵ ਜੀ ਤੋਂ ਬੇਨਤੀ ਸੁਣ ਕਰਕੇ ਸਤਸੰਗ ਜੀ ਮੋਹਣ ਜੀ ਦੱਸਣ ਲੱਗੇ,
ਪ੍ਰਥਮ ਪ੍ਰਸੰਗ ਸਰਬ ਤੁਮ ਲਹਿਓ,
ਹੱਥ ਜੋੜ ਕੇ ਮੋਹਣ ਜੀ ਕਹਿੰਦੇ ਹੇ ਗੁਰੂ ਅਰਜਨ ਦੇਵ ਜੀ, ਸੰਗਤਾਂ ਨੂੰ ਸੁਣਾਉਣ ਵਾਸਤੇ ਮੈਨੂੰ ਪੁੱਛਦੇ ਹੋ, ਤੁਹਾਨੂੰ ਤਾਂ ਅੰਤਰਜਾਮੀ ਹੋ, ਸਭ ਕੁਛ ਪਤਾ ਹੈ,
ਤੂੰ ਸੁਣੋ ਸਭ ਤੁਮੇ ਸੁਣਾਵੋ,
ਫਿਰ ਵੀ ਤੁਸੀਂ ਸੁਣੋ, ਮੈਂ ਸਾਰਿਆਂ ਨੂੰ ਸੁਣਾਉਂਦਾ ਹਾਂ।
ਉਹਨੇ ਢੀਠਤਾ ਨਿਜ ਬਖਸਾਵੋ,
ਫਿਰ ਮੈਂ ਆਪਣੀ ਜਿਹੜੀ ਬੇਅਦਬੀ ਕੀਤੀ ਹੈ, ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਹੁਕਮ ਨਹੀਂ ਮੰਨਿਆ, ਚਰਨਾਂ 'ਚ ਗੁਰੂ ਰਾਮਦਾਸ ਜੀ ਦੇ ਚਰਨਾਂ 'ਤੇ ਮੱਥਾ ਨਹੀਂ ਟੇਕਿਆ, ਉਹ ਜਿਹੜੇ ਬੇਅਦਬੀ ਦੇ ਮੈਂ ਕਾਰਨਾਮੇ ਕੀਤੇ ਨੇ ਮੈਂ ਦੱਸਦਾ ਹਾਂ।
ਮਹਾਂਪੁਰਖ ਪੂਰਨ ਗੁਣ ਗਿਆਨੀ,
ਪੂਰਨ ਮਹਾਂਪੁਰਖ ਗਿਆਨ ਆਦਿ ਗੁਣਾਂ ਦੇ ਨਾਲ ਭਰਪੂਰ,
ਹਮਰੇ ਪਿਤਾ ਪਏ ਸੁਖਦਾਨੀ,
ਐਸੇ ਸੁਖਾਂ ਦੇ ਦਾਨ ਦੇਣ ਵਾਲੇ ਸਾਡੇ ਪਿਤਾ ਗੁਰੂ ਅਮਰਦਾਸ ਜੀ ਹੋਏ,
ਸ੍ਰੀ ਗੁਰੂ ਰਾਮਦਾਸ ਬੜਭਾਗੇ,
ਵੱਡੇ ਭਾਗਾਂ ਵਾਲੇ ਗੁਰੂ ਰਾਮਦਾਸ ਜੀ ਚੌਥੇ ਸਰੂਪ,
ਪਰਮ ਪ੍ਰੇਮ ਤੇ ਸੇਵਾ ਲਾਗੇ,
ਬਹੁਤ ਹੀ ਪ੍ਰੇਮ ਧਾਰ ਕੇ ਲਾਹੌਰ ਤੋਂ ਆਏ, ਸਾਡੇ ਪਿਤਾ ਦੀ ਸੇਵਾ 'ਚ ਰਹੇ, ਸਾਰਾ ਵਰਤਾਂਤ ਮੁੱਢੋਂ ਦੱਸ ਰਹੇ ਨੇ ਸਤਸੰਗ ਜੀ ਗੁਰੂ ਅਰਜਨ ਦੇਵ ਜੀ ਨੂੰ, ਮੋਹਣ ਜੀ ਜੋ ਵੱਡੇ ਸਾਹਿਬਜ਼ਾਦੇ ਗੁਰੂ ਅਮਰਦਾਸ ਜੀ ਦੇ ਹਨ, ਲਾਹੌਰ ਤੋਂ ਆਏ ਸੰਗਤਾਂ ਦੇ ਨਾਲ ਜਤੀਮ ਪੁਣਾ ਧਾਰ ਕਰਕੇ, ਪਿਤਾ ਹਰਦਾਸ ਜੀ ਸਮਾ ਚੁੱਕੇ ਹਸਨ, ਮਾਤਾ ਜੀ ਇਕੱਲੀ ਸੀ ਲਾਹੌਰ ਵਿੱਚ ਰਹਿੰਦੀ, ਸੰਗਤਾਂ ਦੇ ਨਾਲ ਗੋਇੰਦਵਾਲ ਸਾਹਿਬ ਬੋਲੀ ਸਾਹਿਬ ਦੀ ਸੇਵਾ ਹੋ ਰਹੀ ਸੀ, ਇੱਥੇ ਆ ਗਏ ਤੇ ਸਾਡੇ ਘਰ ਰਹੇ,
ਆਪਾਂ ਨਹੀਂ ਜਨਾਵਨ ਕੀਨਸ,
ਇੰਨੀ ਸੇਵਾ ਕੀਤੀ ਸਾਡੇ ਪਿਤਾ ਗੁਰੂ ਅਮਰਦਾਸ ਜੀ ਦੀ, ਆਪਣਾ ਆਪ ਨਹੀਂ ਜਨਾਇਆ, ਹਉਮੈ ਨਹੀਂ ਜਨਾਈ ਗੁਰੂ ਰਾਮਦਾਸ ਜੀ ਨੇ,
ਨਿਰਹੰਕਾਰ ਗਰੀਬੀ ਲੀਨਸ,
ਬਹੁਤ ਹੀ ਇੰਨੀ ਗਰੀਬੀ ਨਿਮਰਤਾ ਧਾਰੀ, ਹੰਕਾਰ ਨਹੀਂ ਨੇੜੇ ਰੱਖਿਆ,
ਸਭ ਗੁਣ ਪੂਰਨ ਸ੍ਰੀ ਗੁਰ ਜਾਣੇ,
ਜਾਣ ਲਿਆ ਜਿਸ ਵੇਲੇ ਸਾਡੇ ਪਿਤਾ ਗੁਰੂ ਅਮਰਦਾਸ ਜੀ ਨੇ ਕਿ ਗੁਰੂ ਰਾਮਦਾਸ ਜੀ ਸਾਰੇ ਗੁਣਾਂ 'ਚ ਭਰਪੂਰ ਹਨ,
ਸਭ ਔਗਣ ਆਪਣੇ ਮਹਿਮਾਨੇ,
ਗੁਰੂ ਰਾਮਦਾਸ ਜੀ ਸਾਰੇ ਔਗਣ ਆਪਣੇ 'ਚ ਮੰਨਦੇ ਸੀ, ਗੁਰੂ ਅਮਰਦਾਸ ਜੀ ਨੂੰ ਸਾਡੇ ਪਿਤਾ ਜੀ ਨੂੰ ਗੁਣਾਂ 'ਚ ਭਰਪੂਰ ਸਮਝਦੇ ਸੀ, ਅਸੀਂ ਪਿਤਾ ਕਰਕੇ ਮੰਨਦੇ ਸੀ, ਉਹ ਪਰਮੇਸ਼ਰ ਰੂਪ ਗੁਰੂ ਰੂਪ ਸਮਝਦੇ ਸਨ।
ਜੇ ਦਿਨ ਕੋ ਕਹੇ ਅੱਧੀ ਰਾਤ,
ਇੰਨੀ ਸਿਫਤ ਸੀ ਹੇ ਗੁਰੂ ਅਰਜਨ ਦੇਵ ਜੀ ਤੁਹਾਡੇ ਪਿਤਾ ਵਿੱਚ, ਜੋ ਜੋਤੀ ਜੋਤ ਸਮਾ ਚੁੱਕੇ ਹਨ, ਮਾਮਾ ਮੋਹਨ ਜੀ ਦੱਸ ਰਹੇ ਨੇ। ਜੇ ਕਿਤੇ ਸਾਡੇ ਪਿਤਾ ਗੁਰੂ ਅਮਰਦਾਸ ਜੀ ਕਹਿ ਦੇਣ ਨਾ ਹੇ ਪੁਰਖਾ ਅੱਧੀ ਰਾਤ ਹੈ, ਦੁਪਹਿਰੇ ਕਹਿ ਦੇਣ ਦਿਨੇ,
ਤਿਉ ਮਾਨੇ ਭਾਖੀ ਸਤ ਬਾਤ,
ਉਵੇਂ ਹੀ ਮੰਨ ਲੈਂਦੇ ਸੀ। ਦੁਪਹਿਰ ਦੀ 12 ਵਜੇ ਹੋਣ, ਜੇ ਗੁਰੂ ਅਮਰਦਾਸ ਜੀ ਕਹਿ ਦੇਣ ਅੱਧੀ ਰਾਤ ਹੈ ਹੋ ਗਈ, ਰਾਤ ਦੇ 12 ਵਜੇ ਹੈ, ਤਾਂ ਕਦੇ ਕਿੰਤੂ ਨਹੀਂ ਸੀ ਕਰਦੇ। ਗੁਰੂ ਰਾਮਦਾਸ ਜੀ ਨੇ ਸਤ ਬਚਨ ਕਹਿ ਦੇਣਾ,
ਨਿਸ ਦਿਨ ਸੇਵਾ ਮੋਨ ਰਾਗੇ,
ਰਾਤ ਦਿਨ ਸੇਵਾ ਚ ਪ੍ਰੇਮ ਚ ਲੱਗੇ ਰਹਿੰਦੇ,
ਸਰਵ ਭਾਂਤ ਜਗ ਕਾਰਜ ਤਿਆਗੇ,
ਸਾਰੇ ਸੰਸਾਰ ਦੇ ਕੰਮ ਤਿਆਗ ਕਰਕੇ ਜਮਾਈ ਪੁਣੇ ਦਾ ਹੰਕਾਰ ਨਹੀਂ ਰੱਖਿਆ। ਅਸੀਂ ਆਪਣੇ ਪਿਤਾ ਨੂੰ ਪਿਤਾ ਰੂਪ ਕਰਕੇ ਸਮਝਦੇ ਸੀ, ਉਹਨਾਂ ਨੇ ਸਹੁਰਾ ਰੂਪ ਕਰਕੇ ਨਹੀਂ ਸਮਝਿਆ ਗੁਰੂ ਅਮਰਦਾਸ ਜੀ ਨੂੰ। ਗੁਰੂ ਰਾਮਦਾਸ ਜੀ ਨੇ ਪਰਮੇਸ਼ਰ ਰੂਪ ਕਰਕੇ ਸਮਝਿਆ,
ਆਪਣੋ ਪਿਤ ਹਮ ਜਾਣਤ ਰਹੇ,
ਹੇ ਗੁਰੂ ਅਰਜਨ ਦੇਵ ਜੀ ਅਸੀਂ ਆਪਣਾ ਪਿਤਾ ਸਮਝਦੇ ਸਾਂ,
ਈਸ਼ਰ ਆਪ ਭੇਵ ਨਹਿ ਲਹੇ,
ਇਹ ਨਾ ਭੇਤ ਪਾਏ ਸਾਡੇ ਹਿਰਦੇ ਵਿੱਚ, ਪਿਆ ਨਹੀਂ ਭੇਤ ਕਿ ਤਾਂ ਈਸ਼ਰ ਨੂੰ ਬ੍ਰਹਮ ਰੂਪ ਹਨ।
ਜੇ ਕੁਛ ਜਾਣਤ ਪੇ ਵਡਿਆਈ,
ਜੇ ਥੋੜੀ ਕਣੀ ਵਡਿਆਈ ਜਾਣਦੇ ਵੀ,
ਤਉ ਪਿਤਾ ਲਖ ਹਮ ਸੁਖਦਾਈ,
ਫੇਰ ਵੀ ਅਸੀਂ ਪਿਤਾ ਹੀ ਸਮਝਦੇ ਰਹੇ ਵੀ ਇਹ ਵਡਿਆਈ ਸਾਡੇ ਪਿਤ ਪਿਓ ਦੀ ਹੋ ਰਹੀ ਹੈ।
ਸੇਵਨ ਕੀਨਸ ਕਹਿਓ ਨਾ ਮਾਨਿਓ,
ਨਾ ਤਾਂ ਮੈਂ ਕਿਹਾ ਮੰਨਿਆ ਪਿਤਾ ਦਾ, ਨਾ ਸੇਵਾ ਕੀਤੀ,
ਹਮਰੋ ਪਿਤਾ ਗਰਵ ਇਮਠਾਨਿਓ,
ਉਲਟਾ ਹੰਕਾਰ ਕਰਦੇ ਰਹੇ ਵੀ ਸਾਰੀਆਂ ਦੁਨੀਆਂ ਸੰਗਤਾਂ ਆ ਕੇ ਸਾਡੇ ਪਿਤਾ ਦੇ ਚਰਨਾਂ ਮੱਥਾ ਟੇਕਦੀਆਂ, ਇਹ ਸਾਡਾ ਪਿਤਾ ਹੈ।
ਸ੍ਰੀ ਗੁਰੂ ਰਾਮਦਾਸ ਪਰ ਜਾਂਦੇ,
ਪਰ ਇੱਧਰ ਗੁਰੂ ਰਾਮਦਾਸ ਸਾਹਿਬ ਜੀ
ਭਏ ਪ੍ਰਸੰਨ ਹਿਰਦੇ ਹਰ ਖਾਤੇ,
ਗੁਰੂ ਰਾਮਦਾਸ ਜੀ ਪਰਮੇਸ਼ਰ ਰੂਪ ਕਰਕੇ ਸੇਵਾ ਕਰਦੇ ਸੀ, ਭਾਵਨਾ ਰੱਖਦੇ ਸੀ, ਇਸ ਕਰਕੇ ਤੁਹਾਡੇ ਪਿਤਾ ਹੈ ਗੁਰੂ ਅਰਜਨ ਦੇਵ ਜੀ। ਗੁਰੂ ਰਾਮਦਾਸ ਜੀ ਤੇ ਬਹੁਤ ਹੀ ਖੁਸ਼ੀ ਸੀ ਗੁਰੂ ਅਮਰਦਾਸ ਜੀ ਦੀ,
ਜਬ ਗੁਰਤਾ ਦੇਵਣ ਤਿੰਨ ਲਾਗੇ,
ਜਦੋਂ ਤੁਹਾਡੇ ਪਿਤਾ ਨੂੰ ਸਾਡੇ ਪਿਤਾ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਦੇਣ ਲੱਗੇ,
ਸਭ ਤੇ ਅਧਿਕ ਜਾਨ ਅਨੁਰਾਗੇ,
ਸਭ ਤੋਂ ਵੱਡਾ ਪ੍ਰੇਮੀ ਜਾਣ ਕੇ,
ਪ੍ਰਥਮ ਹਕਾਰਨ ਕੀਨਸ ਮੋਹੀ,
ਪਹਿਲਾਂ ਮੈਨੂੰ ਬੁਲਾਇਆ ਪਿਤਾ ਗੁਰੂ ਅਮਰਦਾਸ ਜੀ ਨੇ,
ਇਨ ਪਗ ਲੱਗ ਸਭ ਸੁਖ ਹੋਹੀ,
ਕੀ ਹੁਕਮ ਕੀਤਾ ਹੈ ਮੋਹਨ, ਤੂੰ ਸਾਡਾ ਪੁੱਤਰ ਹੈ, ਇਹ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਮੱਥਾ ਟੇਕ ਦੇ, ਜਿਸ ਵੇਲੇ ਇਹ ਹੁਕਮ ਕੀਤਾ ਮੈਨੂੰ,
ਗੁਰਤਾ ਉਚਿਤ ਜਾਨ ਹਮ ਦੀਨਸ,
ਗੁਰੂ ਅਮਰਦਾਸ ਜੀ ਨੇ ਕਿਹਾ ਜੇ ਗੁਰਤਾ ਦੇ ਯੋਗ ਲਾਇਕ ਹਨ, ਅਸੀਂ ਇਹਨਾਂ ਨੂੰ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ,
ਅਜਰ ਜਰਨ ਇਨ ਉਰ ਲਖ ਲੀਨਸ,
ਅਸੀਂ ਜਾਣ ਲਿਆ ਕਿ ਅਜਰ ਸ਼ਕਤੀ ਨੂੰ ਜਰ ਕੇ ਰੱਖਣਗੇ,
ਅਦਕ ਸਭਨ ਤੇ ਇਨ ਵਡਿਆਈ,
ਸਭ ਤੋਂ ਵੱਡੀ ਵਡਿਆਈ ਇਹਨਾਂ ਨੂੰ ਪ੍ਰਾਪਤ ਹੋਈ ਹੈ ਚੌਥੇ ਸਰੂਪ ਵਿੱਚ ਗੁਰੂ ਰਾਮਦਾਸ ਜੀ ਨੂੰ,
ਪੂਰੇ ਕਾਮਨਾ ਲਗੇ ਜੋ ਪਾਈ,
ਜੋ ਇਹਨਾਂ ਦੇ ਚਰਨੀ ਲੱਗੂ ਉਹਦੀਆਂ ਕਾਮਨਾ ਪੂਰੀਆਂ ਹੋਇਆ ਕਰਨਗੀਆਂ। ਇਹ ਸਾਡੇ ਪਿਤਾ ਗੁਰੂ ਅਮਰਦਾਸ ਜੀ ਨੇ ਸਾਨੂੰ ਹੁਕਮ ਕੀਤਾ ਕਿ ਤੁਸੀਂ ਵੀ ਚਰਨੀ ਮੱਥਾ ਟੇਕੋ ਗੁਰੂ ਰਾਮਦਾਸ ਜੀ ਦੇ, ਇਹ ਪੂਰ ਸੰਪੂਰਨ ਹਨ।
ਮੈਂ ਗਰਬਤ ਨੇ ਏਕ ਨ ਮਾਨੀ,
ਹੇ ਭਾਣਜੇ ਗੁਰੂ ਅਰਜਨ ਦੇਵ ਜੀ, ਮੈਂ ਹੰਕਾਰ ਵਿੱਚ ਇੱਕ ਵੀ ਪਿਤਾ ਦੀ ਗੱਲ ਨਾ ਮੰਨੀ,
ਹਮ ਪਿਤ ਕੇ ਸੁਤ ਯੋ ਕਰ ਜਾਨੀ,
ਅਸੀਂ ਕੀ ਮੈਂ ਕੀ ਮਨ ਵਿੱਚ ਸਮਝਿਆ ਵੀ ਅਸੀਂ ਪਿਤਾ ਭੱਲਿਆਂ ਦੀ ਬੰਸ ਸਾਡੀ, ਇਹ ਯਤੀਮ ਆਇਆ ਕੀ ਹੋ ਗਿਆ ਸੀ, ਇਹਨੂੰ ਭੈਣ ਵਿਆਹ ਦਿੱਤੀ ਮੇਰੇ ਪਿਤਾ ਨੇ, ਮੈਂ ਇੱਕ ਵੀ ਗੱਲ ਨੀ ਪਿਤਾ ਦੀ ਮੰਨੀ ਗੁਰੂ ਅਮਰਦਾਸ ਜੀ ਦੀ।
ਗਏ ਸਮੀਪ ਨਾ ਲਾਗਿਓ ਪਾਈ,
ਚਰਨਾਂ ਤੇ ਤਾਂ ਕੀ ਝੁਕਣਾ ਸੀ ਗੁਰੂ ਰਾਮਦਾਸ ਜੀ ਦੇ, ਮੈਂ ਨੇੜੇ ਵੀ ਨਹੀਂ ਗਿਆ।
ਹੰਕਾਰ ਗੁਰਤਾ ਲੱਖ ਵਡਿਆਈ,
ਮੈਂ ਹੰਕਾਰ ਜਾਣਿਆ ਮਨ ਵਿੱਚ ਮਨ ਦੇ ਅੰਦਰ ਕਿ ਇੱਕ ਤਾਂ ਸਾਡੇ ਘਰੋਂ ਗੁਰਤਾ ਗੱਦੀ ਲੈ ਗਏ ਸੋਢੀ, ਇੱਕ ਅਸੀਂ ਇਹਨਾਂ ਦੇ ਮੱਥਾ ਟੇਕੀਏ ਪੈਰਾਂ ਤੇ,
ਸੋਢੀ ਰਹਿਤ ਅਲੰਬ ਹਮਾਰੇ,
ਮੈਂ ਮਨ ਸਮਝਦਾ ਸੀ ਕਿ ਸੋਢੀ ਆਇਆ ਲਾਹੌਰ ਤੋਂ ਯਤੀਮ, ਸਾਡੇ ਆਸਰੇ ਘਰ ਰਹਿੰਦਾ ਰਿਹਾ ਰੋਟੀ ਤੇ,
ਲੱਗੇ ਆਪਣੇ ਤੇ ਤਾਹੇ ਵਿਚਾਰੇ,
ਅਸੀਂ ਗੁਰੂ ਰਾਮਦਾਸ ਜੀ ਨੂੰ ਛੋਟਾ ਸਮਝੇ ਆਪਣੇ ਨਾਲੋਂ,
ਪੁਨੇ ਮੋਹਰੀ ਲਗ ਸੁਤ ਜੋ,
ਜਦੋਂ ਮੈਂ ਜਵਾਬ ਦੇ ਦਿੱਤਾ ਪਿਤਾ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਣ ਤੋਂ, ਫੇਰ ਪਿਤਾ ਜੀ ਨੇ ਆਪਣੇ ਮੇਰੇ ਛੋਟੇ ਭਰਾ ਮੋਹਰੀ ਜੀ ਨੂੰ ਕਿਹਾ,
ਪਿਤ ਨੇ ਕਰਿਓ ਹਕਾਰਨ ਸੋ,
ਮੋਹਰੀ ਜੀ ਬੁਲਾਉਣਾ ਕੀਤਾ ਗੁਰੂ ਅਮਰਦਾਸ ਜੀ ਨੇ,
ਕਹਿਓਸ ਰਾਮਦਾਸ ਕੇ ਚਰਣੀ,
ਕੀ ਕਿਹਾ, ਗੁਰੂ ਰਾਮਦਾਸ ਜੀ ਦੇ ਚਰਨੀ ਪੈ ਜਾ ਮੋਹਰੀ,
ਬੰਦਨ ਕਰੋ ਪਰੋ ਇਨ ਸਰਣੀ,
ਇਹਨਾਂ ਦੀ ਸ਼ਰਨ ਵਿੱਚ ਪੈ ਕੇ ਮੱਥਾ ਟੇਕ,
ਸੁਣ ਕੇ ਪਿਤ ਆਇਸ ਨੇ ਫੇਰੀ,
ਇਹ ਸਾਰੀ ਸਾਖੀ ਸਤਸੰਗ ਜੀ ਭਵਿੱਖ ਪਹਿਲੀ ਮੋਹਨ ਜੀ ਅੱਖੀ ਦਿੱਤੀ ਕੌਤਕ ਹੋਇਆ ਹੋਇਆ ਗੁਰੂ ਅਰਜਨ ਦੇਵ ਜੀ ਨੂੰ ਸੁਣਾ ਰਹੇ ਨੇ। ਜਦੋਂ ਸਤਸੰਗ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਿਲਕੁਲ ਬਾਲਕ ਅਵਸਥਾ ਸੀ ਉਸ ਵੇਲੇ, ਪਤਾ ਨਹੀਂ ਸੀ ਉਸ ਵੇਲੇ, ਭਾਵੇਂ ਹੁਣ ਅੰਤਰਜਾਮੀ ਨੇ ਸਭ ਕੁਛ ਪਤਾ ਹੈ, ਸਾਮਰ ਮਤ ਗਿਆਨ ਹੈ, ਪਰ ਪਹਿਲੀ ਬੀਤੀ ਹੋਈ ਦੱਸ ਰਹੇ ਨੇ ਕਿ ਪੋਥੀਆਂ ਮੈਂ ਕਿਉਂ ਨਹੀਂ ਦਿੱਤੀਆਂ, ਹੁਣ ਤੁਹਾਨੂੰ ਕਿਉਂ ਦੇ ਰਿਹਾ ਹਾਂ। ਮੈਂ ਉਸ ਵੇਲੇ ਕਹਿੰਦਾ ਗਲਤੀ ਨਹੀਂ ਮੰਨੀ, ਮੋਹਰੀ ਜਿਹੜਾ ਮੇਰਾ ਛੋਟਾ ਭਰਾ ਸੀ, ਜਦੋਂ ਉਸ ਨੂੰ ਪਿਤਾ ਜੀ ਨੇ ਕਿਹਾ ਗੁਰੂ ਰਾਮਦਾਸ ਜੀ ਦੇ ਚਰਨੀ ਪੈ
ਤਰਿਓ ਚਰਨ ਪਰ ਸਿਰ ਤੇ ਸਵੇਰੀ,
ਉਹਨੇ ਦੇਰ ਨਹੀਂ ਲਾਈ, ਛੇਤੀ ਦਿਨ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਢਹਿ ਪਿਆ। ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸ ਹੈ ਪੈਰੀ ਪਾਏ ਜੀ, ਇਹ ਗੁਰਬਾਣੀ ਦੀ ਵਿੱਚ ਗਵਾਹੀ ਹੈ।
ਵਿਖਿਓ ਪੁੱਤਰ ਲੱਗ ਪੈਣ ਲਾਗਾ,
ਜਦੋਂ ਗੁਰੂ ਅਮਰਦਾਸ ਜੀ ਨੇ ਜਾਣ ਲਿਆ ਕਿ ਸਾਡਾ ਵੱਡਾ ਪੁੱਤਰ ਤਾਂ ਮੰਨਿਆ ਨਹੀਂ, ਛੋਟਾ ਪੁੱਤਰ ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਚਰਨੀ ਲੱਗਿਆ,
ਹੋਏ ਪ੍ਰਸੰਨ ਕਹਿ ਬਾ ਪਟਵਾਗਾ,
ਬਹੁਤ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਜੀ ਨੇ ਕਿਹਾ ਹੇ ਮੋਹਰੀ ਤੂੰ ਵੱਡੇ ਭਾਗਾਂ ਵਾਲਾ।
ਰਿਧ ਸਿੱਧ ਨਾਮ ਨਿਧ ਆਨੰਦ,
ਰਿਧੀਆਂ ਨੌ ਨਿਧੀਆਂ ਸਿੱਧੀਆਂ ਆਨੰਦ ਸਭ ਕੁਛ ਤੈਨੂੰ ਦਿੱਤਾ, ਸਾਰੇ ਪਦਾਰਥ ਤੈਨੂੰ ਮਿਲਣਗੇ।
ਪੁੱਤਰ ਮੋਹਰੀ ਪਾਏ ਬੁਲੰਦ,
ਹੇ ਪੁੱਤਰ ਮੋਹਰੀ ਤੂੰ ਸਭ ਕੁਛ ਪਾਵੇਂਗਾ, ਤੂੰ ਆਗਿਆ ਮੰਨੀ ਹੈ।
ਰੱਖ ਲਈ ਭੱਲਿਆਂ ਕੁਲ ਕੇਰੀ,
ਮੈਂ ਅੱਜ ਲਾਜ ਰੱਖ ਲਈ ਭੱਲਿਆਂ ਦੀ ਕੁਲ ਦੀ, ਨਿਮਰਤਾ ਧਾਰ ਲਈ,
ਸੰਤਤ ਤੇਰੀ ਫਲੇ ਕਨੇਰੀ,
ਤੇਰੀ ਔਲਾਦ ਬਹੁਤ ਪ੍ਰਫੁੱਲਤ ਹੋਵੇਗੀ ਖਾਲਸਾ ਜੀ। ਅਰਥ ਮੱਲ ਜੀ, ਆਨੰਦ ਜੀ ਦੋ ਸਾਹਿਬਜ਼ਾਦੇ ਹੋਏ, ਅੱਗੇ ਸਤਸੰਗ ਜੀ ਆਨੰਦ ਦੇ ਸੁੰਦਰ ਜੀ ਸਨ, ਜਿਨ੍ਹਾਂ ਨੇ ਸਾਧੋ ਚਾਰੀ ਆ ਗੁਰਬਾਣੀ ਅੰਦਰ,
ਸਭ ਸੁਖ ਪਾਵੇ ਜਾਵਤ ਜੀਵੇ,
ਜਿੰਨਾ ਚਿਰ ਜਿਉਂਦਾ ਰਹੇਗਾ। ਗੁਰੂ ਅਮਰਦਾਸ ਜੀ ਨੇ ਵਰ ਦਿੱਤੇ ਮੇਰੇ ਛੋਟੇ ਭਰਾ ਨੂੰ, ਗੁਰੂ ਅਰਜਨ ਦੇਵ ਜੀ ਨੂੰ ਮੋਹਣ ਜੀ ਦੱਸ ਰਹੇ ਨੇ ਕਿ ਜਿੰਨਾ ਚਿਰ ਜਿਉਂਦਾ ਰਹੇਗਾ ਸਾਰੇ ਸੁਖ ਪਾਵੇਗਾ।
ਅੰਤਰ ਹਮਾਰੇ ਨਿਕਟੀ ਥੀਵੇ,
ਸਰੀਰ ਤਿਆਗ ਕੇ ਅੰਤ ਨੂੰ ਸਾਡੇ ਕੋਲ ਆ ਜਾਵੇਗਾ ਸੱਚਖੰਡ ਵਿੱਚ।
ਹਿਮ ਵਰ ਦੇ ਕਰ ਕਰਿਓ ਨਿਹਾਲ,
ਵਰ ਦੇ ਕੇ ਮੇਰੇ ਛੋਟੇ ਭਰਾ ਨੂੰ, ਤੁਹਾਡੇ ਛੋਟੇ ਮਾਮਾ ਜੀ ਨੂੰ, ਮੋਹਰੀ ਨੂੰ ਨਿਹਾਲ ਕਰ ਦਿੱਤਾ ਪਿਤਾ ਜੀ ਨੇ।
ਪਾਏ ਸਕਲ ਸੁਖ ਪਿਤ ਬਚਨਾਲ,
ਪਿਤਾ ਜੀ ਦੇ ਬਚਨ ਮੰਨਣੇ ਕਰਕੇ ਸਾਰੇ ਸੁਖ ਪਾਏ ਮੋਹਰੀ ਜੀ ਨੇ।
ਰਾਮਦਾਸ ਕੋ ਦੇ ਕਰ ਟੀਕਾ,
ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੇ
ਕਰਿਓ ਪਿਆਨ ਆਪਣੋ ਨੀਕਾ,
ਸਾਡੇ ਪਿਤਾ ਗੁਰੂ ਅਮਰਦਾਸ ਜੀ ਨੇ ਸੱਚਖੰਡ ਨੂੰ ਜਾਣਾ ਕੀਤਾ।
ਸ੍ਰੀ ਗੁਰੂ ਰਾਮਦਾਸ ਤਿੰਨ ਪਾਛੇ,
ਉਸ ਤੋਂ ਬਾਅਦ ਹੇ ਗੁਰੂ ਅਰਜਨ ਦੇਵ ਜੀ ਤੁਹਾਡੇ ਪਿਤਾ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਕੀਤੀ।
ਬੈਠ ਸੁਹਾਵਤ ਗਾਦੀ ਆਛੇ,
ਸੋਹਣੇ ਗੁਰਤਾ ਗੱਦੀ ਦੇ ਉੱਤੇ ਬੈਠ ਕੇ ਸੋਭਨੀਕ ਹੋਏ।
ਸਰਬ ਰੀਤ ਗੁਰਤਾ ਵਿਦਤਾਈ,
ਹਰ ਤਰ੍ਹਾਂ ਕਰਕੇ ਗੁਰਤਾ ਗੱਦੀ ਪ੍ਰਗਟ ਕੀਤੀ।
ਰੀਜ ਖੀਜ ਹੋਏ ਨਾਲੇ ਫਲਾਈ,
ਜਿਨ੍ਹਾਂ ਦਾ ਬਚਨ ਕਦੇ ਵੀ ਨਿਸਫਲ ਨਹੀਂ ਸੀ ਗਿਆ, ਜਿਵੇਂ ਸਤਸੰਗ ਜੀ ਰਾਮ ਚੰਦਰ ਦੇ ਅਮੋਘ ਬਾਣ ਕਦੇ ਨਿਸਫਲ ਨਹੀਂ ਸੀ ਗਏ, ਗੁਰੂ ਰਾਮਦਾਸ ਜੀ ਦਾ ਬਚਨ ਵੀ ਕਦੇ ਨਿਸਫਲ ਨਹੀਂ ਸੀ ਜਾਂਦਾ।
ਚੌਂ ਦਿਸਤੇ ਆਉਣ ਲੱਗ ਪੂਜਾ,
ਚਾਰ ਚਪੇਰਿਓ ਸੰਗਤਾਂ ਦੀ ਸਤਸੰਗ ਜੀ ਪੂਜਾ ਬਹੁਤ ਆਉਣ ਲੱਗੀ। ਭਾਈ ਮੋਹਣ ਜੀ ਵੀ ਗਵਾਹੀ ਦੇ ਰਹੇ ਨੇ, ਕਿਉਂ ਗੁਰੂ ਨਾਨਕ ਦੇਵ ਜੀ ਨੇ ਖਾਲਸਾ ਜੀ ਮਾਇਆ ਨਹੀਂ ਚੜ੍ਹਨ ਦਿੱਤੀ, ਬਾਰਾਂ ਕੋ ਮਾਇਆ ਪਰੇ ਰੱਖੀ। ਗੁਰੂ ਅੰਗਦ ਦੇਵ ਜੀ ਨੇ ਵੀ ਸਤਸੰਗ ਰਸ ਅੰਮ੍ਰਿਤ ਕੀਰ ਖਿਆਲੀ, ਘਿਓ ਵਾਲੀ ਰੋਜ਼ ਖੀਰ ਬਣਦੀ, ਲੰਗਰ ਵਿੱਚ ਬੇਅੰਤ ਪਦਾਰਥ ਭੰਡਾਰੇ ਵਰਤਦੇ, ਪਰ ਮਾਇਆ ਛੇ ਕੋ ਪਰੇ ਰੱਖੀ। ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਤੇ ਆ ਖੜੀ, ਰਸਤਾਂ ਦੇ ਗੱਡਿਆਂ ਦੇ ਗੱਡੇ ਲਾਈਨਾਂ ਸੇਵਕਾਂ ਦੀਆਂ ਲੱਗੀਆਂ ਰਹਿੰਦੀਆਂ, ਬਾਰੀ ਨੰਬਰ ਨੰਬਰ ਵਾਰ ਸਤਸੰਗ ਜੀ ਬਾਰੀ ਸਿਰ ਲੈਂਦੇ, ਰਸਤ ਜਿੰਨੀ ਰੋਜ਼ ਲੱਗ ਜਾਂਦੀ ਓਨੀ ਰਹਿਣੀ, ਵਾਧੂ ਨਹੀਂ ਸੀ ਰੱਖਦੇ ਲੰਗਰ 'ਚ ਜਮਾਂ, ਰੋਜ਼ ਨਵੀਂ ਰਸਤ ਸੇਵਕਾਂ ਤੋਂ ਲੈਣੀ, ਪਕਾ ਕੇ ਸਤਸੰਗ ਜੀ ਛਕਾ ਦੇਣੀ ਆ ਸੰਗਤਾਂ ਨੂੰ ਲੰਗਰ, ਜਿੰਨਾ ਬਚਣਾ ਜਾਂ ਗਾਈਆਂ ਨੂੰ ਪਾ ਦੇਣਾ ਜਾਂ ਮੱਛੀਆਂ ਨੂੰ ਪਾ ਦੇਣਾ ਵਿਆਸਾ ਦੇ ਅੰਦਰ, ਬਿਲਕੁਲ ਸਤਸੰਗ ਜੀ ਰਾਤ ਨੂੰ ਸਫਾਈ ਕਰ ਦੇਣੀ ਲੰਗਰ ਦੀ। ਇੰਨੇ ਆਪ ਜੀ ਬਰਕਤ ਰਹੇ, ਇੱਕ ਟਕਾ ਵੀ ਆਪਣੇ ਪ੍ਰਵਾਨ ਨਹੀਂ ਕੀਤਾ। ਚੌਥੇ ਪਾਤਸ਼ਾਹ ਦੇ ਟਾਈਮ ਸਤਸੰਗ ਜੀ ਚੌਹੀ ਦਰਵਾਜ਼ੀ ਮਾਇਆ ਫਿਰ ਆਈ। ਇਹ ਕਿਉਂ ਆਈ ਸਤਸੰਗਤ ਜੀ, ਕੀ ਮਹਾਰਾਜ ਨੇ ਫਰਕ ਪਾਇਆ ਮਰਜ਼ਾਦਾ 'ਚ? ਜਿਸ ਵੇਲੇ ਸਤਸੰਗ ਜੀ ਕਲਯੁੱਗ ਆਇਆ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ, ਆਪ ਜੀ ਉਹ ਜੰਗਲ ਦੇ ਇਲਾਕੇ 'ਚ ਵਿਚਰ ਰਹੇ ਸੀ, ਬੜੀ ਭਾਰੀ ਸਤਸੰਗ ਜੀ, ਪਹਿਲਾਂ ਤਾਂ ਹਨੇਰੀ ਆਈ ਰੋੜਿਆਂ ਨੂੰ, ਸਤਸੰਗ ਜੀ ਇੱਟਾਂ ਨੂੰ ਦਰਖਤਾਂ ਨੂੰ ਢਾਉਂਦੀ ਸਿੱਟਦੀ ਆ ਰਹੀ ਹੈ। ਮਰਦਾਨਾ ਕਹਿੰਦਾ ਮਹਾਰਾਜ ਹਨੇਰੀ ਤਾਂ ਆ ਰਹੀ ਹੈ, ਪਤਾ ਨਹੀਂ ਅੱਜ ਬਚਾਂਗੇ ਖਮਨੀ ਕਹੀ, ਇੱਥੇ ਤਾਂ ਕੋਈ ਸਾਧਨ ਵੀ ਨਹੀਂ ਹੈ ਜੰਗਲ ਦੇ ਵਿੱਚ, ਨਾਲ ਹੀ ਹਨੇਰੀ ਦੀ ਹਵਾ ਵੀ ਬੜੀ ਠੰਡੀ ਬਰਫ਼ ਵਰਗੀ। ਕਹਿੰਦਾ ਮਹਾਰਾਜ ਨਮੂਨੀਆ ਹੋਊ, ਕਹਿੰਦੇ ਕਰਤਾਰ ਦੇ ਰੰਗ ਦੇਖ, ਮਰਦਾਨਿਆ ਤੂੰ ਡਰਨਾ, ਸੀ ਕਲ ਯੁਗ ਹਨੇਰੀ ਜਦੋਂ ਸੱਚ ਸੰਗਤ ਜੀ ਗਾਹਾਂ ਲੰਘ ਗਈ ਬੱਦਲ ਗੜ ਕੇ ਬਿਜਲੀ ਬੜੀ ਭਾਰੀ ਮਰਦਾਨਾ ਡਰਿਆ ਹੋਇਆ ਸਤਸੰਗ ਜੀ ਕੂੰਗੜਿਆ ਬੈਠਾ ਹੈ। ਜਦ ਨੂੰ ਸਤਸੰਗ ਜੀ ਗੜਿਆਂ ਦੀ ਵਰਖਾ ਸ਼ੁਰੂ ਹੋ ਗਈ ਕਹਿੰਦਾ ਮਹਾਰਾ ਹੁਣ ਤਾਂ ਬਚਣਾ ਆਪਾਂ ਨੂੰ ਔਖਾ ਹੀ ਹੈ ਕਿੱਥੇ ਹੁਣ ਜਾਈਏ ਕੋਈ ਕੋਠਾ ਕੋਈ ਮਕਾਨ ਇੱਥੇ ਤਾਂ ਜੰਗਲ 'ਚ ਕੁਝ ਨਹੀਂ। ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ ਤੇਰੇ ਇੱਕ ਗੜਾ ਨਹੀਂ ਲੱਗਦਾ ਚਿੰਤਾ ਨਾ ਕਰ ਵਰ ਲੈਣ ਦੇ ਜਿੰਨਾ ਕੁਛ ਵਰਦਾ। ਸਤਸੰਗ ਜੀ ਗੜਿਆਂ ਦੀ ਵਰਖਾ ਹੋਈ ਮੀਂਹ ਪਿਆ ਆਕਾਸ਼ ਉੱਜਲ ਹੋਇਆ ਤਾਂ ਕੀ ਦੇਖਿਆ ਖਾਲਸਾ ਜੀ ਭਿਆਨਕ ਰੂਪ ਧਾਰਿਆ ਹੋਇਆ ਕਲਯੁਗ ਆਇਆ ਨਗਨ ਰੂਪ ਧਾਰ ਕੇ ਇੱਕ ਹੱਥ ਦੇ ਵਿੱਚ ਜੀਭ ਫੜੀ ਹੋਈ ਹੈ ਇੱਕ ਹੱਥ ਦੇ ਵਿੱਚ ਵਿਸ਼ਾਬ ਵਾਲੀ ਇੰਦਰੀ ਪਕੜੀ ਹੋਈ ਸਾਹਮਣੇ ਆ ਕੇ ਖੜਾ ਹੋਇਆ। ਮਹਾਰਾਜ ਨੂੰ ਕੌਣ ਡਰਾਉਣ ਵਾਲਾ ਸੀ ਸੱਤ ਜੀ ਨਿਰਭੈ ਸਰੂਪ ਖੜੇ ਬੈਠੇ ਹਨ ਮੱਥਾ ਟੇਕਿਆ ਕਹਿੰਦਾ ਮਹਾਰਾਜ ਕਿਰਪਾ ਕਰੋ ਮੈਂ ਆਪ ਜੀ ਦੇ ਦਰਸ਼ਨਾਂ ਨੂੰ ਆਇਆ। ਮਹਾਰਾਜ ਕਹਿੰਦੇ ਕੌਣ ਹੈ ਕਹਿੰਦਾ ਜੀ ਮੈਂ ਕਲਯੁਗ ਹੈ। ਕਹਿੰਦੇ ਕਿਵੇਂ ਆਉਣਾ ਹੋਇਆ ਸਾਡੇ ਕੋਲੇ ਕਹਿੰਦੇ ਮਹਾਰਾਜ ਆਪ ਪਰਮੇਸ਼ਵਰ ਦਾ ਅਵਤਾਰ ਹੋ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆ ਮਹਾਰਾ ਨਿਰੰਕਾਰ ਰੂਪ ਹੋ ਅਵਤਾਰ ਧਾਰਿਆ ਮੇਰੇ ਸਮੇਂ ਵਿੱਚ ਇੱਕ ਧਰਤੀ ਤੇ ਇੱਕ ਸਮੇਂ ਵਿੱਚ ਦੋ ਰਾਜੇ ਨਹੀਂ ਕਦੇ ਹੋਇਆ ਕਰਦੇ ਤੁਹਾਡਾ ਵੀ ਰਾਜ ਹੈ ਤੇ ਮੇਰਾ ਵੀ ਰਾਜ ਹੈ ਕਲਯੁਗ ਕਹਿੰਦਾ ਮੈਂ ਲੋਕਾਂ ਨੂੰ ਪੁੱਠੇ ਪਾਸੇ ਲਾਉਣਾ ਤੁਸੀਂ ਉਧਰੋਂ ਹਟਾਉਣਾ ਹੈ ਆਪਣੀ ਕਿਵੇਂ ਨਿਭੂਗੀ ਰਾਜ ਤੁਹਾਡਾ ਵੀ ਹੈ ਗੁਰੂ ਨਾਨਕ ਦੇਵ ਜੀ ਸਤਸੰਗ ਜੀ ਪਾਤਸ਼ਾਹ ਦੇ ਪਾਤਸ਼ਾਹ ਆਪਾਂ ਕਹਿੰਦੇ ਨਹੀਂ ਇਹ ਸੱਚੇ ਪਾਤਸ਼ਾਹ ਬਖਸ਼ ਲਿਓ। ਕਲਯੁਗ ਕਹਿੰਦਾ ਮੇਰਾ ਵੀ ਰਾਜ ਹੈ ਜੀ ਕਿਰਪਾ ਕਰੋ ਆਪਣੀ ਕਿਵੇਂ ਨਿਭੂਗੀ ਨਾਲ ਹੀ ਮਹਾਰਾ ਕਿਰਪਾ ਕਰੋ ਮੇਰੇ ਤੇ ਗੁਸ਼ਟਾਖੀ ਮਾਫ ਕਰੋ ਮੈਂ ਭਿਆਨਕ ਰੂਪ ਧਾਰ ਕੇ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਨਹੀਂ ਡਰੇ ਮੈਂ ਪਰਖਣਾ ਚਾਹੁੰਦਾ ਸੀ। ਕਹਿੰਦੇ ਫਿਰ ਇਹੋ ਜਿਹਾ ਰੂਪ ਧਾਰਿਆ ਕਹਿੰਦਾ ਮੈਂ ਮਹਾਰਾ ਕਲਯੁਗ ਦੀ ਕਿਰਿਆ ਜਿਹੜੀ ਹੋਈ ਸੀ ਹੋਣੀ ਹੈ ਉਹ ਨਿਸ਼ਾਨੀ ਲੈ ਕੇ ਆਇਆ। ਕਹਿੰਦੇ ਤੇਰਾ ਕਿਹਾ ਜਿਹਾ ਸਮਾਂ ਹੋਊ ਕਹਿੰਦਾ ਜੀ ਆਹ ਦੋ ਇੰਦਰੀ ਤਦੇ ਪਕੜੇ ਨੇ ਇਹਨਾਂ ਦੇ ਅਧੀਨ ਰੱਖੂਗਾ ਲੋਕਾਂ ਨੂੰ ਸਾਰਿਆਂ ਨੂੰ ਇੱਕ ਤਾਂ ਖਾਣ ਪੀਣ ਦਾ ਬੰਨ ਨਹੀਂ ਰੱਖਣਗੇ ਬੱਕਰੀ ਵਾਂਗ ਮੂੰਹ ਹਿਲਦਾ ਹੀ ਰਹੂ ਇੱਕ ਵਿਸ਼ੇ ਬਹੁਤ ਭੋਗਣਗੇ ਇਹ ਦੋਨੋਂ ਵਿਸ਼ਿਆਂ ਦੇ ਅਧੀਨ ਮੈਂ ਲੋਕਾਂ ਨੂੰ ਰੱਖਾਂਗਾ ਆਪਣੇ ਸਮੇਂ 'ਚ ਤੁਸੀਂ ਜਤ ਸਤ ਰਖਾਉਣਾ ਅਲਪ ਆਹਾਰ ਸੁਰਬਸੀ ਨਿੰਦਰਾ ਦਿਆ ਸ਼ਮਾ ਤਨ ਪ੍ਰੀਤ ਤੁਸੀਂ ਇਹ ਉਪਦੇਸ਼ ਦੇਣਾ ਹੈ ਆਪਣੀ ਮਹਾਰਾ ਕਿਵੇਂ ਨਿਭੂਗੀ ਕਿਰਪਾ ਕਰੋ। ਮਹਾਰਾ ਕਹਿੰਦੇ ਦੇਖ ਲੈ ਜਿਵੇਂ ਨਿਭਾਉਣੀ ਆ ਤੂੰ ਦੱਸ ਲੈ। ਕਹਿੰਦੇ ਮਹਾਰਾ ਤੁਸੀਂ ਬਲੀ ਹੋ ਮੈਂ ਤਾਂ ਬ੍ਰਹਮਾ ਦਾ ਚੌਥਾ ਪੁੱਤਰ ਹਾਂ ਮੇਰਾ ਸਮਾਂ ਤਾਂ ਲੰਘ ਜਾਵੇਗਾ ਤੁਸੀਂ ਤਾਂ ਸਦਾ ਹੀ ਵਿਆਪਕ ਹੋ ਸਤਯੁਗ ਵਿੱਚ ਵੀ ਤੁਸੀਂ ਸੀ ਚੌਹਾਂ ਯੁਗਾਂ ਵਿੱਚ ਮਹਾਰਾ ਸਾਰੀ ਰੀਤੀ ਤੋਰਾ ਉਹ ਰੀਤੀ ਤੁਸੀਂ ਵਰਤਾਉਣ ਵਾਲੇ ਹੋ ਸਦਾ ਆਕਾਰ ਪੁਰਖ ਦਾ ਸਰੂਪ ਵਿਆਪਕ ਹੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਪ ਤੋਂ ਸਦਾ ਵਿਆਪਕ ਹੋ ਮੈਂ ਮਹਾਰਾ ਬ੍ਰਹਮਾ ਦਾ ਚੌਥਾ ਲੜਕਾ ਮੇਰਾ ਤਾਂ ਕੋਈ ਸਮਾਂ ਰਾਜ ਹੈ ਜੀਵਾਂ ਨੂੰ ਪੁੱਠੇ ਪਾਸੇ ਲਾਉਣਾ ਮੈਨੂੰ ਕੀ ਹੁਕਮ ਹੈ। ਮਹਾਰਾਜ ਕਹਿੰਦੇ ਸਾਡੀ ਸੰਗਤ ਦੇ ਨੇੜੇ ਨਾ ਤੂੰ ਆਈ। ਕਹਿੰਦਾ ਮਹਾਰਾਜ ਤੁਸੀਂ ਵੀ ਆਪਦੀ ਸੰਗਤ ਵਿੱਚੋਂ ਵਰਜਦੇ ਹੋ ਕਿਸੇ ਨੂੰ। ਕਹਿੰਦੇ ਕਿਸੇ ਨੂੰ ਨਹੀਂ ਵਰਜਦੇ ਆ ਜੇ ਦਰ ਆਪਤ ਜਾਤ ਹੋ ਹਟਕੇ ਨਾ ਹੀ ਕੋਏ ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇੱਥੇ ਖਾਲਸਾ ਜੀ ਗੁਨਾਹ ਕਰਨ ਵਾਲਾ ਪਾਪੀ ਪਾਂਬਰ ਕੋਈ ਵੀ ਹੋਵੇ ਖਾਲਸਾ ਜੀ ਕਿਸੇ ਨੂੰ ਇੱਥੇ ਵਰਜਿਤ ਹੈ ਵੀ ਤੂੰ ਨਾ ਬੜੀ ਹਰੇਕ ਨੂੰ ਅਧਿਕਾਰ ਹੈ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਦਾ ਧਰਮ ਸਭ ਤੋਂ ਵੱਡਾ ਹੈ ਕੋਈ ਧਰਮ ਵਾਲਾ ਹੋਵੇ ਸਤਸੰਗ ਜੀ ਉਹਨੂੰ ਵੀ ਕਦੇ ਆਪ ਗੁਰੂ ਘਰ ਸਤਸੰਗ ਜੀ ਦਰਵਾਜ਼ਾ ਬੰਦ ਨਹੀਂ ਕਰਦਾ। ਕਹਿੰਦੇ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਚਰਨ ਸ਼ਰਨ ਬਖਸ਼ੋ। ਕਹਿੰਦੇ ਕੀ ਚਾਹੁੰਦਾ ਹੈ। ਮਹਾਰਾਜ ਕਹਿੰਦੇ ਇੱਕ ਤਾਂ ਤੂੰ ਸਾਡੀ ਸੰਗਤ ਦੇ ਜੇ ਨੇੜੇ ਆਵੇਂਗਾ ਤਾਂ ਤੂੰ ਆਪਦਾ ਪ੍ਰਭਾਵ ਪਾਵੇਂਗਾ ਅਸੀਂ ਤਾਂ ਨਹੀਂ ਇਹ ਪੈਣ ਦੇਣਾ ਸੰਗਤ ਦੇ ਉੱਤੇ ਸਾਡੇ ਸੰਗਤ ਤਾਂ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣ ਹੈ ਸੰਤੋਖੀ ਹੋਣਗੇ ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ। ਤੇਰੇ ਅੰਦਰ ਲੋਭ ਦੀ ਲਹਿਰ ਚਲਾਉਣੀ ਹੈ ਤੈਂ ਆਪਦੇ ਸਮੇਂ 'ਚ ਤ੍ਰਿਸ਼ਨਾ ਵਧਾ ਦੇਣੀ ਆ ਲੋਕਾਂ ਦੇ ਅੰਦਰ। ਕਹਿੰਦਾ ਜੀ ਫਿਰ ਮੈਨੂੰ ਕੀ ਹੁਕਮ ਹੈ। ਕਹਿੰਦੇ ਤੂੰ ਉਦੋਂ ਆ ਸਕਦਾ ਜਦੋਂ ਪ੍ਰਸ਼ਾਦ ਵਰਤਦਾ ਹੋਵੇ ਨਾ, ਉਹਦੇ ਜੋੜਿਆਂ 'ਚ ਖੜ ਸਕਦਾ ਅੰਦਰ, ਤੂੰ ਫਿਰ ਨਹੀਂ ਆ ਸਕਦਾ। ਉਦੋਂ ਕੋਈ ਰੌਲਾ ਪੈਣ ਲੱਗ ਜਾਂਦਾ ਸਤਿਨੀ ਜਦੋਂ ਆ ਜਾਂਦਾ ਕਲਯੁਗ, ਨਹੀਂ ਤਾਂ ਸ਼ਾਂਤੀ ਨਾਲ ਆਪਾਂ ਸਭ ਕੁਝ ਸੁਣਦੇ ਰਹਿੰਦੇ। ਬਿਰਤੀ ਦੇ ਅੰਦਰ ਹੀ ਵਿਖੇਪਤਾ ਆ ਜਾਂਦੀ। ਉਸ ਤੋਂ ਉਪਰੰਤ ਸਤਸੰਗ ਜੀ ਕਹਿੰਦਾ, ਮਹਾਰਾਜ ਕਿਰਪਾ ਕਰੋ, ਕੋਈ ਭੇਟਾ ਲੈ ਲਓ ਮੇਰੇ ਪਾਸੋਂ। ਮਹਾਰਾਜ ਕਹਿੰਦੇ, ਕੀ ਦੇਵੇਂਗਾ? ਕਹਿੰਦੇ, ਮਹਾਰਾਜ ਜੰਗਲਾਂ 'ਚ ਵਿਚਰਦੇ ਫਿਰਦੇ ਹੋ ਗੁਪਤ ਹੋ ਕੇ, ਆਪ ਪਾਤਸ਼ਾਹ ਪਰਮੇਸ਼ਵਰ ਰੂਪ ਹੋ, ਸੋਨੇ ਦੇ ਮੰਦਰ ਨਾ ਮਹਾਰਾ ਮੈਂ ਤੁਹਾਨੂੰ ਬਣਾ ਦਿਆਂ। ਸਭ ਤੋਂ ਪਹਿਲਾ ਸ਼ਬਦ ਸਤਸੰਗ ਸ੍ਰੀ ਰਾਗ ਦਾ, ਇਹ ਕਲਯੁਗ ਪ੍ਰਥਾ ਹੀ ਹੈ। ਗੁਰੂ ਗ੍ਰੰਥ ਸਾਹਿਬ ਦੇ ਆਦਿ ਅੰਦਰ ਜਪਜੀ ਸਾਹਿਬ ਰਹਿ ਰਾਸ, ਉਸ ਤੋਂ ਬਾਅਦ ਕੀਰਤਨ ਸੋਹਲਾ, ਫਿਰ ਜਦੋਂ ਰਾਗਾਂ 'ਚ ਬਾਣੀ ਮਹਾਰਾ ਗੁੰਥਨ ਕਰਨੀ ਸ਼ੁਰੂ ਕਰਦੇ ਨੇ, ਸ੍ਰੀ ਰਾਗ ਵਿੱਚ ਆਰੰਭ ਕਰਦੇ ਹੋਇਆਂ ਪਹਿਲਾ ਸ਼ਬਦ ਉਹ ਹੈ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਰ ਲੀ ਪਾਵੈ ਚਾਓ, ਮਤ ਦੇਖ ਪੂਲਾ ਬੀਸਰੈ ਤਰੇ ਚਿੱਤ ਨਾ ਆਵੈ ਨਾਓ। ਕਹਿੰਦੇ ਮਹਾਰਾਜ ਸੋਨੇ ਦੇ ਮੰਦਰ ਲੈ ਲਓ। ਮਹਾਰਾਜ ਕਹਿੰਦੇ, ਨਹੀਂ, ਸੋਨੇ 'ਚ ਤਾਂ ਕਲਯੁਗ ਰਹਿੰਦਾ। ਰਾਜੇ ਪ੍ਰੀਸ਼ਦ ਦੇ ਸਮੇਂ 'ਚ ਸਮਾਂ ਕਲਯੁਗ ਦਾ ਸ਼ੁਰੂ ਹੋਇਆ, ਸੋਨੇ ਦਾ ਮੁਕਟ ਲਿਆ ਨਹੀਂ ਅਤੇ ਰਿਖੀ ਦੇ ਗਲ 'ਚ ਸੱਪ ਪਾਇਆ ਨਹੀਂ ਅਤੇ ਸਰਾਪ ਲੈ ਕੇ ਜਦੀ ਮਰ ਗਿਆ। ਸੱਤਾਂ ਦਿਨਾਂ ਦੇ ਅੰਦਰ ਅੰਦਰ ਸਤ ਸੰਗਤ ਜੀ ਅਣਖ ਯਤਨ ਕਰਤਾ, ਬਹੁਤ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸੱਸ ਅਕਰਖਤ ਹੈ। ਕੀੜੀ ਬਣ ਕੇ ਬਾਸ਼ਕ ਨਾਗ ਨੇ ਸਤ ਸੰਗਤ ਜੀ ਸਾਹ ਖਿੱਚ ਰਹੇ ਸੀ, ਦੱਸ ਗਿਆ ਸੀ ਨੱਕ ਦੇ ਉੱਤੇ ਜਾ ਕਰਕੇ। ਬਥੇਰੇ ਧਨੰਤਰ ਵੈਦ ਹੋਣੀ ਵੀ ਸਤਸੰਗ ਜੀ ਜ਼ੋਰ ਲਾ ਕੇ ਤੰਗੇ, ਪਰ ਮਹਾਤਮਾ ਦਾ ਸਰਾਪ ਨਿਸਫਲ ਨਹੀਂ ਹੋਇਆ। ਉਹ ਕੜਯੁਗ ਨੇ ਕੌਤਕ ਵਰਤਾਇਆ ਸੀ ਸਤਸੰਗ ਜੀ ਸੋਨੇ ਦੇ ਮੁਕਟ ਲੈਣੇ ਕਰਕੇ, ਉਹਦਾ ਸਤਸੰਗ ਜੀ ਸਿਰ ਹੀ ਚਕਰਾਇਆ ਗਿਆ ਸੀ। ਮਹਾਰਾਜ ਕਹਿੰਦੇ, ਤੇਰੇ ਸੋਨੇ ਦੇ ਮੰਦਰ ਸਾਨੂੰ ਪ੍ਰਵਾਨ ਨਹੀਂ ਹਨ। ਕਹਿੰਦੇ, ਮਹਾਰਾਜ ਕਿਰਪਾ ਕਰੋ, ਰਿੱਧੀਆਂ ਸਿੱਧੀਆਂ ਲੈ ਲਓ, ਮੋਹਣੀ ਮੁੱਖਮਣੀ ਸੋਹੈ ਕਰੈ ਰੰਗ ਪਸਾਓ, ਮਤ ਦੇਖ ਭੂਲਾ ਵੀ ਸਰੈ ਤੇਰੇ ਚਿੱਤ ਨਾ ਆਵੈ ਨਾਓ। ਰਿੱਧੀਆਂ ਸਿੱਧੀਆਂ ਦੇਣੀਆਂ ਚਾਹੀਆਂ, ਨਹੀਂ ਮਾਰਨ ਲਈਆਂ। ਬੇਅੰਤ ਸਤਸੰਗ ਜੀ ਹੋਰ ਪਦਾਰਥ ਕਹੇ, ਕਲਯੁਗ ਦੀ ਬਾਦਸ਼ਾਹੀ ਕਹੀ। ਸਤਿਗੁਰੂ ਜੀ ਕਹਿੰਦੇ, ਕੋਈ ਪ੍ਰਵਾਨ ਨਹੀਂ ਤੇਰੀ ਭੇਟਾ, ਸਭ ਦੁੱਖ ਰੂਪ ਨੇ, ਮਤ ਦੇਖ ਭੂਲਾ ਵੀ ਸਰੈ ਤੇਰੇ ਚਿੱਤ ਨਾ ਆਵੈ ਨਾਓ। ਹੇ ਵਾਹਿਗੁਰੂ, ਇਹੋ ਜਿਹੇ ਕਲਯੁਗ ਦੇ ਦਿੱਤੇ ਪਦਾਰਥ ਦੇਖ ਕੇ ਜੇ ਸਾਡਾ ਮਨ ਭੁੱਲ ਗਿਆ, ਕੀ ਪਤਾ ਫਿਰ ਕਿਹੜਾ ਨਾਮ ਵਿਸਰਿਆ ਹੋਇਆ ਚੇਤੇ ਆਵੇ ਹੀ ਨਾ, ਕੋਈ ਭਰੋਸਾ? ਹਾਰ ਕੇ ਜਦੋਂ ਸਤਸੰਗ ਜੀ ਨਾ ਕੋਈ ਪ੍ਰਵਾਨ ਕੀਤਾ, ਕਹਿੰਦਾ, ਮਹਾਰਾਜ ਤੁਹਾਡੇ ਦਰ ਤੋਂ ਵੀ ਕੋਈ ਉਦਾਸ ਜਾਂਦਾ? ਤੁਸੀਂ ਤਾਂ ਸਭ ਦੀਆਂ ਝੋਲੀਆਂ ਭਰਦੇ, ਪ੍ਰਸੰਨ ਕਰਦੇ, ਮਹਾਰਾਜ ਕੁਝ ਤਾਂ ਪ੍ਰਵਾਨ ਕਰੋ। ਮਹਾਰਾਜ ਕਹਿੰਦੇ, ਚੰਗਾ, ਚੌਥੇ ਸਰੂਪ ਵਿੱਚ ਅਸੀਂ ਸੋਨੇ ਦੇ ਮੰਦਰ ਪ੍ਰਾਪਤ ਕਰਾਂਗੇ। ਉਹ ਹਰਿਮੰਦਰ ਸਾਹਿਬ ਦੀ ਰਚਨਾ ਹੋਈ, ਚੌਹੀ ਦਰਵਾਜ਼ੇ ਸਤਸੰਗ ਜੀ ਮਾਇਆ ਆਈ। ਸੋ ਉਹ ਭਾਈ ਮੋਹਨ ਜੀ ਕਹਿ ਰਹੇ ਨੇ ਕਿ ਸਾਡੇ ਪਿਤਾ ਨੇ ਤਾਂ ਇੱਕ ਟਕਾ ਨਹੀਂ ਸੀ ਚੜ੍ਹਨ ਦਿੱਤਾ। ਹੇ ਗੁਰੂ ਅਰਜਨ ਦੇਵ ਭਾਣਜੇ, ਤੇਰੇ ਪਿਤਾ ਦਾ ਬੜਾ ਭਾਰੀ ਪ੍ਰਤਾਪ ਹੋਇਆ। ਹਰਿਮੰਦਰ ਸਾਹਿਬ ਦੀ ਰਚਨਾ ਜਿਸ ਪ੍ਰਕਾਰ ਤੁਸੀਂ ਰਚੀ ਹੈ, ਇਸੇ ਤਰ੍ਹਾਂ ਉਹਨਾਂ ਦੇ ਵੀ ਗੁਰਤਾ ਗੱਦੀ ਜਦੋਂ ਬਰਾਜਣ ਤੇ ਸੰਗਤਾਂ ਨੇ ਮਾਇਆ ਦੇ ਢੇਰਾਂ ਦੇ ਢੇਰ ਲਾਏ, ਪਦਾਰਥ ਸੰਗ੍ਰਹਿ ਹੋਏ, ਉਹ ਗੁਰੂ ਨਾਨਕ ਦੇਵ ਜੀ ਦੇ ਬਚਨ ਪੂਰੇ ਹੋਣੇ ਸੀ। ਸਤਸੰਗ ਜੀ ਮਾਇਆ ਚੌਹੀ ਦਰਵਾਜ਼ੀ ਆ ਵੜੀ ਅਤੇ ਜਦੇ ਹੀ ਕਲੇਸ਼ ਛਿੜਪੇ ਗੁਰੂ ਘਰ ਵਿੱਚ, ਆ ਫਿਰਥੀਏ ਦੇ ਪ੍ਰਸੰਗ ਪਿੱਛੇ ਆਏ ਨੇ ਸਤਸੰਗਤ ਜੀ, ਥੋੜੀਆਂ ਪਾਧੀਆਂ ਉਠਾਈਆਂ, ਇਹ ਸਭ ਝਗੜੇ ਮਾਇਆ ਦੇ ਹਨ।
ਵੱਡਿਓ ਪ੍ਰਤਾਪ ਨ ਸੰਸਰ ਦੂਜਾ,
ਜਿਨ੍ਹਾਂ ਦੇ ਬਰਾਬਰ ਹੋਰ ਕੋਈ ਦੂਸਰਾ ਨਹੀਂ ਸੀ। ਐਡਾ ਵੱਡਾ ਪ੍ਰਤਾਪ ਗੁਰੂ ਰਾਮਦਾਸ ਜੀ ਦਾ, ਤੁਹਾਡੇ ਪਿਤਾ ਜੀ ਦਾ ਪ੍ਰਗਟ ਸੀ।
ਕਰੇ ਹਜ਼ਾਰਾਂ ਦਾਸ ਨਿਹਾਲੂ,
ਹਜ਼ਾਰਾਂ ਦੀ ਗਿਣਤੀ ਚ ਨਿਹਾਲ ਕਰ ਦਿੱਤੇ, ਮੋਹ ਮਲ ਬਸ ਕੀਓ, ਕਾਮ ਗਏ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉਂ ਝਾੜਿਓ, ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨ, ਸਰਿਆਤ ਪਤ ਸੱਚੋ ਤਖਤ ਜੋਗ ਭੋਗ ਸੰਜੁਤ ਬਲ, ਗੁਰੂ ਰਾਮਦਾਸ ਸੱਚ ਸੱਲ ਭਾਣ, ਤੂੰ ਅਟਲ ਰਾਜ ਅਭਗ ਦਲ। ਇਹੋ ਜਿਹੇ ਪਾਤਸ਼ਾਹ ਸੀ ਸਤਸੰਗ ਜੀ, ਗੁਰੂ ਰਾਮਦਾਸ ਸਾਹਿਬ ਜੀ ਪ੍ਰਤਾਪ ਵਾਲੇ।
ਦਸਟਨ ਦੀਨਸ ਕਸ਼ਟ ਕਰਾਲੂ, ਦਸਟਨ ਦੀਨਸ ਕਸ਼ਟ ਕਰਾਲੂ,
ਦੁਸ਼ਟਾਂ ਮਲੇਸ਼ਾਂ ਨੂੰ ਬੜਾ ਭਾਰੀ ਦੁੱਖ ਦਿੱਤਾ।
ਦੇਖ ਤੈਨੂੰ ਚਿਤ ਵਿਆਪੀ, ਦੇਖ ਤਿੰਨੋ ਚਿਤ ਵਿਆਪੀ ਚਿੰਤਾ।
ਸਹੀ ਨਹੀਂ ਪੰਕਤੀ, ਕਿੱਥੇ ਪੰਕਤੀ?
ਦੇਖ ਤਿੰਨੋ ਚਿਤ ਵਿਆਪੀ।
ਹਾਂਜੀ ਬੋਲੋ ਫਿਰ।
ਦੇਖ ਤਿੰਨੋ ਚਿਤ ਵਿਆਪੀ ਚਿੰਤਾ।
ਜਦੋਂ ਐਡਾ ਵੱਡਾ ਪ੍ਰਤਾਪ ਦੇਖਿਆ ਮੈਂ ਗੁਰੂ ਰਾਮਦਾਸ ਜੀ ਦਾ, ਸਤਸੰਗ ਜੀ ਸਾਰਾ ਪ੍ਰਸੰਗ, ਪਹਿਲਾ ਮੋਹਨ ਜੀ ਗੁਰੂ ਅਰਜਨ ਦੇਵ ਜੀ ਨੂੰ ਦੱਸ ਰਹੇ ਨੇ ਗੋਇੰਦਵਾਲ ਸਾਹਿਬ ਵਿਖੇ, ਮੇਰੇ ਮਨ ਵਿੱਚ ਮੋਹਨ ਜੀ ਕਹਿਣ ਲੱਗੇ ਦੇਖ ਕੇ ਚਿੰਤਾ ਪ੍ਰਗਟ ਹੋਈ।
ਹਮ ਸ਼ੂਛੇ ਇਹ ਪੇ ਭਗਵੰਤਾ।
ਦੇਖ ਲੋ ਅੱਜ ਸਾਡੇ ਘਰ ਸੇਵਾ ਕਰਕੇ, ਨਾਲੇ ਸਾਡੀ ਭੈਣ ਵਿਆਹ ਲਈ ਸੋਢੀ ਨੇ, ਨਾਲੇ ਏਡੇ ਵੱਡੇ ਭਗਵੰਤ ਦਾ ਰੂਪ ਹੀ ਹੋ ਗਏ ਬ੍ਰਹਮ ਗਿਆਨੀ, ਸਾਰੀ ਦੁਨੀਆਂ ਮੱਥਾ ਟੇਕਦੀ, ਪਦਾਰਥ ਉਛੜ ਉਛੜ ਪੈਂਦੇ, ਅਸੀਂ ਖਾਲੀ ਰਹਿ ਗਏ, ਇਹ ਮੇਰੇ ਮਨ ਵਿੱਚ ਚਿੰਤਾ ਹੋਈ।
ਪਇਓ ਦੀਨ ਮੈਂ ਗਮਨਿਓ ਤਹਿਵਾ।
ਮੈਂ ਮਨ ਵਿੱਚ ਬੜਾ ਦੁਖੀ ਹੋਇਆ, ਮੇਰਾ ਕੋਈ ਜ਼ੋਰ ਨਾ ਚੱਲਿਆ। ਫਿਰ ਮੈਂ ਕੀ ਕਿਹਾ, ਸੋਚਿਆ ਮੈਂ ਗੁਰੂ ਕੇ ਮਹਿਲਾਂ ਚ ਗਿਆ,
ਕਿਤ ਬੈਠ ਕੇ ਚੋ ਬਾਰੋ ਜਹਿਵਾ।
ਕਿੱਥੇ ਪਹੁੰਚਿਆ? ਜਿੱਥੇ ਗੁਰੂ ਅਮਰਦਾਸ ਜੀ ਸਤਸੰਗ ਜੀ ਕੀਲਾ ਗੱਡਿਆ ਹੋਇਆ ਨਾ ਕੰਧ ਦੇ ਵਿੱਚ, ਆਪ ਜੀ ਖੜ ਕੇ ਉਹਦੇ ਆਸਰੇ ਰਾਤ ਨੂੰ ਭਜਨ ਕਰਦੇ ਹੁੰਦੇ। ਜੇ ਨੀਂਦ ਆਉਣੀ ਤਾਂ ਕੇਸਾਂ ਨੂੰ ਕੀਲੀ ਨਾਲ ਬੰਨ ਲੈਣਾ, ਵੀ ਆਪੇ ਝਟਕਾ ਖਾਊਗਾ ਸਿਰ, ਆਪੇ ਫਿਰ ਉੱਠ ਕੇ ਖੜ ਜਾਣਾ। ਉਸ ਸਤਸੰਗ ਜੀ ਚਵਾਰਾ ਜਿੱਥੇ ਗੁਰੂ ਅਮਰਦਾਸ ਜੀ ਬੈਠੇ ਭਜਨ ਕਰਦੇ ਹੁੰਦੇ, ਮੋਹਨ ਜੀ ਕਹਿੰਦੇ ਮੈਂ ਗੁਰੂ ਪਿਤਾ ਜੀ ਦੇ ਸਥਾਨ ਤੇ ਸਾਹਮਣੇ ਗਿਆ।
ਪਾਖੀ ਹਾਥ ਜੋਰ ਤਬੀ ਅਰਜੀ।
ਦੇਖ ਲੋ ਨਾਲੇ ਜੋਤੀ ਜੋਤ ਸਮਾ ਚੁੱਕੇ ਸੀ ਸਤਸੰਗ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਗੁਰਤਾ ਗੱਦੀ ਦੇ ਮਾਲਕ ਹਨ, ਪਰ ਫਿਰ ਵੀ ਮੋਹਨ ਜੀ ਨੇ ਉਸ ਚਵਾਰੇ ਨੂੰ ਮੱਥਾ ਐ ਟੇਕਿਆ ਜਿਵੇਂ ਗੁਰੂ ਪਿਤਾ ਜੀ ਹਾਜ਼ਰ ਨਾਜ਼ਰ ਹਨ। ਕਦੇ ਵੀ ਸਿੱਖ ਗੁਰੂ ਨੂੰ ਦੂਰ ਨਾ ਸਮਝੇ। ਜੇ ਗੁਰੂ ਦੂਰ ਹੋ ਗਿਆ, ਆਪਣੀਆਂ ਭਾਈ ਇੱਛਾ ਕੌਣ ਪੂਰੀਆਂ ਕਰੂ? ਆਪਣੀਆਂ ਕਾਮਨਾ, ਦੁੱਖ ਦੀ ਨਿਵਿਰਤੀ, ਸੁੱਖ ਦੀ ਪ੍ਰਾਪਤੀ, ਇਹ ਕੌਣ ਕਰਾਵੇਗਾ? ਉਸ ਚਵਾਰੇ ਦੇ ਮੂਹਰੇ ਸਤਸੰਗ ਜੀ, ਭਾਈ ਮੋਹਨ ਜੀ ਕਹਿੰਦੇ, ਹੱਥ ਜੋੜ ਕੇ ਬੇਨਤੀ ਕੀਤੀ ਮੈਂ,
ਹੋ ਪਿਤ ਮੈਂ ਨਾ ਚੱਲਿਓ ਤੁਮ ਮਰਜੀ।
ਮਾਰੀ ਹਾਕ ਹੋਕਾ ਲੈ ਕੇ, ਹੇ ਪਿਤਾ ਮੈਂ ਤੁਹਾਡੀ ਇੱਛਾ ਅਨੁਸਾਰ ਚੱਲਿਆ ਨਾ, ਤੁਹਾਡੀ ਆਗਿਆ ਦਾ ਪਾਲਣ ਨਾ ਕੀਤਾ।
ਤਪਤ ਰਹੋ ਮੈਂ ਦਿਨ ਔਰ ਰਾਤੀ।
ਅੱਜ ਮੈਂ ਤੁਸੀਂ ਸੱਚਖੰਡ ਚਲੇ ਗਏ, ਮੈਂ ਤੁਹਾਡੇ ਚਵਾਰੇ ਸਾਹਿਬ ਦੇ ਮੂਹਰੇ ਖੜਾ ਜੋਦੜੀ ਕਰ ਰਿਹਾ ਹਾਂ, ਤੁਸੀਂ ਹਾਜ਼ਰ ਨਾਜ਼ਰ ਹੋ। ਮੇਰੀ ਰਾਤ ਦਿਨ ਈਰਖਾ ਦੇ ਨਾਲ, ਝੋਰੇ ਦੇ ਨਾਲ ਸੱਚ ਛਾਤੀ ਸੁਲਗਦੀ ਹੈ।
ਜਿਮ ਮਿਲੀ ਨਿਤ ਸੁਲਗਤ ਛਾਤੀ।
ਮਿਲੀ ਸਤਸੰਗ ਜੀ ਮੀਂਗਣਾ ਨੂੰ ਕਹਿੰਦੇ ਨੇ, ਇਸੇ ਤਰ੍ਹਾਂ ਇੱਕ ਲੱਕੜੀ ਵੀ ਹੁੰਦੀ ਹੈ ਸਤਸੰਗ ਜੀ, ਕੋਈ ਅੱਧੀ ਗਿੱਲੀ ਹੋਵੇ ਬਣ ਦੀ ਲੱਕੜੀ, ਉਹਨੂੰ ਅੱਗ ਲਾ ਦਈਏ, ਨਾ ਤਾਂ ਉਹ ਪੂਰੀ ਮੱਚਦੀ ਹੈ, ਨਾ ਉਹ ਬੁਝਦੀ ਹੈ, ਉਹ ਧੁਖਦੀ ਜੀ ਰਹਿੰਦੀ ਹੈ। ਇਸ ਤਰ੍ਹਾਂ ਮੀਂਗਣਾ ਆਦਿਕ ਵੀ ਧੁਖਦੀਆਂ ਜੇ ਰਹਿੰਦੀਆਂ, ਪੂਰੀਆਂ ਬਲਦੀਆਂ ਨਹੀਂ, ਜਿਵੇਂ ਉਹ ਧੁਖਦੀਆਂ ਨੇ। ਅੱਜ ਮੇਰੀ ਛਾਤੀ ਧੁਖਦੀ ਹੈ।
ਲਖੇ ਨਾ ਸਰਵ ਕਲਾ ਸਮਰੱਥ।
ਮੈਂ ਜਾਣ ਨਾ ਸਕਿਆ ਕਿ ਮੇਰੇ ਪਿਤਾ ਤਾਂ ਨਰੈਣ ਰੂਪ ਹਨ, ਸਾਰੀਆਂ ਸ਼ਕਤੀਆਂ ਦੇ ਮਾਲਕ ਹਨ।
ਕਰੋ ਨਿਹਾਲ ਧਰੋ ਸਿਰ ਹੱਥ।
ਅੱਜ ਮੇਰੇ ਮੱਥੇ ਤੇ ਹੱਥ ਧਰੋ, ਕਿਰਪਾ ਕਰੋ, ਨਿਹਾਲ ਕਰੋ।
ਰਾਈ ਮੇਰ ਮੇਰ ਕੋ ਰਾਈ।
ਤੁਹਾਡੇ ਅੰਦਰ ਸ਼ਕਤੀ ਹੈ, ਭਾਵੇਂ ਰਾਈ ਨੂੰ ਸੁਮੇਰ ਬਣਾ ਦਿਓ, ਸੁਮੇਰ ਪਰਬਤ ਨੂੰ ਰਾਈ ਜਿੰਨਾ ਬਰੀਕ ਕਰ ਦਿਓ।
ਤਤਸ਼ਿਣ ਤੁਮ ਕਰਦੇ ਹੋ ਗੁਸਾਈ।
ਹੇ ਗੁਸਾਈ, ਪ੍ਰਿਥਵੀ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਜੀ ਪਿਤਾ ਰੂਪ ਹੋ ਕਰਕੇ ਵਰਤ ਕੇ ਮਾਤ ਲੋਕ ਚੋਂ ਅੱਜ ਕੱਲ੍ਹ ਸੱਚਖੰਡ ਜਾ ਬਰਾਜੇ ਹੋ, ਤੁਸੀਂ ਬੜੇ ਭਾਰੀ ਸਮਰੱਥ ਹੋ। ਜਲ ਤੇ ਥਰ ਕਰ ਥਲ ਤੇ ਕੂਆ, ਕੂਹ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਪੁਰ ਗਰਾਵੈ, ਐਸੇ ਹੋ ਮਹਾਰਾਜ ਆਪ।
ਹੋ ਜੰਗ ਛੰਦ ਗੁਰੂ ਰੂਪ ਸਾਰੇ ਜਗਨ ਬੀਚ ਵਿਆਪੇ।
ਆਪ ਗੁਰੂ ਸਰੂਪ ਧਾਰ ਕੇ ਵੀ ਗੁਰਤਾ ਗੱਦੀ ਦੇ ਉੱਤੇ ਸਥਿਤ ਹੋਏ, ਔਰ ਸਾਰੇ ਵਿਆਪਕ ਰੂਪ ਵੀ ਹੋ।
ਨਿਜਨ ਸਿੱਖ ਦਾਸਨ ਕੇ ਤਾਪ ਖਾਪੇ।
ਆਪਣੇ ਸਿੱਖਾਂ ਸੇਵਕਾਂ ਦੇ ਦਾਸਾਂ ਦੇ ਤਿੰਨੇ ਤਾਪ ਖਤਮ ਕਰ ਦਿੱਤੇ, ਆਧੀ ਵਿਆਧੀ ਪਾਧੀ, ਅਧੀ ਭੂਤ ਅਧੀ ਆਤਮ ਅਧੀ ਦੈਵ ਆਦਿਕ।
ਪ੍ਰਭੂ ਈਸ ਗਿਆਨਨ ਗੁਣੇ ਕਰ ਧਾਮਨ।
ਆਪ ਕੌਣ ਹੋ? ਪ੍ਰਭੂ ਸਮਰੱਥ ਹੋ, ਈਸ਼ਵਰ ਰੂਪ ਹੋ, ਗਿਆਨ ਆਦਿਕ ਦੁਣ ਗੁਣਾਂ ਦਾ ਘਰ ਹੋ।
ਨਿਰਹਿਨ ਨਿਰਵਾਨ ਸਦਾਹੀਨ ਕਾਮਨ।
ਨਿਰਵੀ ਨਿਰਛਤੋਂ, ਨਿਰਵਾਣ ਦੁੱਖਾਂ ਤੋਂ ਰਹਿਤ ਹੋ, ਕਾਮਨਾ ਤੋਂ ਰਹਿਤ ਹੋ, ਸਾਰਿਆਂ ਦੀਆਂ ਇੱਛਾ ਪੂਰੀਆਂ ਕਰਨ ਵਾਲੇ ਹੋ।
ਦਇਓ ਨਾਮ ਦਾਨਨ ਮਹਾਮੂੜ ਤਾਰੇ।
ਬੜੇ ਭਾਰੀ ਮੂਰਖ ਤੋਂ ਮੂਰਖ ਖੇਮੇ ਵਰਗੇ ਤਾਰ ਦਿੱਤੇ, ਜਿਹੜੇ ਕਹਿੰਦੇ ਸੀ ਗਿਆ ਕਿ ਛੋਟਾ ਲੱਦਾ ਫੇਰ ਸ਼ਰਾਬ ਪੀ ਪੀ ਕੋੜੀ ਹੋਏ, ਦਰਦੇ ਤੇ ਰੁੜਦੇ ਉਹ ਵੀ ਤਾਰ ਦਿੱਤੇ।
ਇਸੀ ਲੋਕ ਪੂਜਾ ਪਰ ਲੋਕਨ ਅਵਾਰੇ,
ਐਸ ਲੋਕ ਵੀ ਉਹਨਾਂ ਦੀ ਪੂਜਾ ਹੋਈ, ਬਾਈ ਮੰਜੀਆਂ ਬਖਸ਼ ਦਿੱਤੀਆਂ ਉਹਨਾਂ ਨੂੰ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ। ਕੋਈ ਨਾ ਜਾਣੈ ਕੋਈ ਨਾ ਮਾਨੈ, ਸੇ ਪ੍ਰਗਟ ਹਰ ਦੁਆਰੇ, ਔਰ ਸੱਚਖੰਡ ਵੀ ਪ੍ਰਾਪਤ ਹੋਇਆ ਉਹਨਾਂ ਨੂੰ।
ਸਦਾ ਦੰਦ ਹੀ ਨਾ ਗ੍ਰਹੀ ਹੈ ਉਦਾਸੀ, ਸਦਾ ਦੰਦ ਹੀ ਨਾ ਗ੍ਰਹਿ ਹੋਵੇ ਉਦਾਸੀ।
ਆਪ ਗ੍ਰਸਥ ਦੇ ਅੰਦਰ ਉਦਾਸ ਉਪਰਾਮਤ ਆਈ, ਧਾਰੀ ਨਿਰਲੇਪ ਰਹੇ ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਨਾਲੇ ਨਿਰਛਤ ਰਹੇ।
ਕਰੋ ਜੋਗ ਭੋਗਨ ਲੇਪਨ ਅਨਾਸੀ,
ਆਪ ਨਾਸ ਤੋਂ ਰਹਿਤ ਹੋ, ਭੋਗਾਂ ਪਦਾਰਥਾਂ ਦੇ ਅੰਦਰ ਰਹਿੰਦਿਆਂ ਹੋਏ ਆਪਣੇ ਜੋਗਾ ਚ ਬਿਰਤੀ ਚਿਤ ਬਿਰਤੀ ਨਿਰੋਧਾ, ਚਿਰਤੀ ਦੀ ਬਿਰਤੀ ਨੂੰ ਟਿਕਾ ਕੇ ਰੱਖਿਆ ਤੁਸੀਂ।
ਜਨਨ ਦੀਨ ਬੰਧੂ ਸਦਾ ਸਿੱਖ ਹੋ ਪਿਆਰੇ,
ਸਿੱਖਾਂ ਦੇ ਪਿਆਰੇ ਹੋ, ਦਾਸਾਂ ਨੂੰ ਹਰ ਵੇਲੇ ਪਿਆਰ ਦੇਣ ਵਾਲੇ ਸੰਬੰਧੀ ਹੋ।
ਮੁਕੰਦਨ ਨਵੋ ਪਾਦ ਕੰਜਨ ਤੁਮਾਰੇ,
ਆਪ ਮੁਕਤੀ ਦਾਤੇ ਹੋ, ਹੇ ਪਿਤਾ ਗੁਰੂ ਅਮਰਦਾਸ ਜੀ, ਤੁਹਾਡੇ ਚਰਨਾਂ ਤੇ ਪ੍ਰਤੱਖ ਮੈਂ ਹਾਜ਼ਰ ਨਾਜ਼ਰ ਸਮਝ ਕੇ ਨਮਸਕਾਰ ਕਰਦਾ ਹਾਂ, ਐ ਸਤੋਤਰ ਕੀਤਾ। ਇਹ ਸਤ ਸੰਗਤ ਜੀ ਅਸ਼ਟਕ ਹੈ, ਅੱਠਾਂ ਪੌੜੀਆਂ ਦੇ ਅੰਦਰ ਜਿਸ ਪ੍ਰਕਾਰ ਮੋਹਨ ਜੀ ਨੇ ਗੁਰੂ ਅਮਰਦਾਸ ਜੀ ਦੇ ਸਥਾਨ ਦੇ ਉੱਤੇ ਜਾ ਕੇ ਮਹਿਮਾ ਕੀਤੀ, ਛਾਤੀ ਸੁਲਗ ਰਹੀ ਸੀ ਈਰਖਾ ਨਾਲ ਕਿ ਕਿਵੇਂ ਨਾ ਕਿਵੇਂ ਸ਼ਾਂਤੀ ਆਵੇ। ਉਹ ਜਿਵੇਂ ਉਹ ਸਥਿਤ ਕੀਤੀ ਸੀ ਨਾ, ਗੁਰੂ ਅਮਰਦਾਸ ਜੀ ਨੂੰ ਦੁਬਾਰਾ ਪ੍ਰਗਟ ਕੀਤਾ ਸੀ, ਉਹ ਅੱਜ ਗੁਰੂ ਅਰਜਨ ਦੇਵ ਜੀ ਨੂੰ ਦੱਸ ਰਿਹਾ ਮੋਹਨ।
ਦਇਆ ਸਿੰਧ ਦਾਸਨ ਹੋਵੇ ਸਹਾਈ,
ਹੇ ਦਇਆ ਦੇ ਸਮੁੰਦਰ ਦਾਸਾਂ ਦੇ ਤਿੰਨੇ ਕਾਰ ਸਹਾਇਤਾ ਕਰਦੇ ਹੋ।
ਹਿਰਦੇ ਕੀ ਲਖੇ ਕਾਮਨਾ ਦੇ ਪਜਾਈ,
ਸਾਰਿਆਂ ਦੇ ਹਿਰਦਿਆਂ ਦੀ ਇੱਛਾ ਜਾਣ ਕਰਕੇ ਕਾਮਨਾ ਪੂਰੀ ਕਰਦੇ ਹੋ।
ਨੰਦਨ ਕੇ ਨੰਦਨ ਨਿਕੰਦਨ ਬਕਾਰਾ, ਨੰਦਨ ਕੇ ਕੰਦਨ ਨਿਕੰਦਨ ਬਕਾਰਾ,
ਅਨੰਦੰ ਕੇ ਕੰਦੰ ਨਕੰਦੰ ਬੇਕਾਰਾ, ਬਕਾਰਾਂ ਨੂੰ ਕੱਟਣ ਵਾਲੇ ਹੋ, ਔਰ ਸਤਸੰਗ ਜੀ ਆਨੰਦ ਦੇ ਦਾਤੇ ਹੋ। ਮਹਾਮੋਹ ਕੁੰਭੀ ਬਲੀ ਸ਼ੇਰ ਭਾਰਾ, ਹੰਕਾਰੀ ਨਰੰਗ ਬਹੰਗੇ ਸੁਤਾਹੀ ਮਹਾਰਾ, ਆਪ ਸੱਚੇ ਪਾਤਸ਼ਾਹ ਕੈਸੇ ਹੋ, ਮੂਰ ਮੋਹ ਰੂਪੀ ਹਾਥੀ ਨੂੰ ਸ਼ੇਰ ਦੀ ਨਿਆਈ ਖਤਮ ਕਰ ਦੇਣ ਵਾਲੇ ਹੋ। ਇਸੇ ਤਰ੍ਹਾਂ ਹੰਕਾਰੀ ਦੀ ਨਿਆਈ ਸਤਸੰਗ, ਜਿਹੜੇ ਸਭ ਤੋਂ ਵੱਡਾ ਹੰਕਾਰੀ ਮੰਨਿਆ ਫਰਫਾਟੇ ਮਾਰਦਾ ਹੈ, ਉਹਦੇ ਵਾਸਤੇ ਆਪ ਉਹਨੂੰ ਤ੍ਰਿਉਧਾਨ ਕਰਨ ਵਾਸਤੇ ਆਪ ਗਰੜ ਰੂਪ ਹੋ ਰਹੇ। ਮਹਾਲੋਭ ਬੰਨੀ ਭੈ ਨੀਰਵਾਹੀ, ਆਪ ਸੱਚੇ ਪਾਤਸ਼ਾਹ ਲੋਭ ਦੀ ਅਗਨੀ ਹੈ, ਤ੍ਰਿਸ਼ਨਾ ਦੀ ਅਗਨੀ ਜਿਹੜਾ ਪ੍ਰਜਵਲਿਤ ਕਰਦਾ ਹੈ, ਉਹਨੂੰ ਆਪ ਜਲ ਰੂਪ ਹੋ ਕਰਕੇ ਸ਼ਾਂਤੀ ਦੇਣ ਵਾਲੇ ਹੋ। ਗੁਰੂ ਸੇਵ ਠਾਨੇ ਪ੍ਰਸੰਨੇ ਕਰੇ ਹੈ, ਨਿਜੰ ਜੋਤ ਥਾਪਾ ਅਵਤਾਰਨ ਧਰੇ ਹੈ। ਹੇ ਸੱਚੇ ਪਾਤਸ਼ਾਹ, ਆਪ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੀ ਸੇਵਾ ਕਰਕੇ 12 ਸਾਲ ਬਿਰਧ ਅਵਸਥਾ ਵਿੱਚ ਗਾਗਰ ਢੋ ਕੇ ਗੁਰਤਾ ਗੱਦੀ ਪ੍ਰਾਪਤ ਕੀਤੀ। 30 1 ਅਰ 5 ਸਿੱਧ 35 ਨਾ ਖੀਣੋ, ਗੁਰਬਾਣੀ ਚਾਹੁੰਦਾ ਹੈ 30 1 5 1 ਤੋਂ ਸਤਸੰਗ ਜੀ 35 1 72 ਸਾਲ ਦੀ ਉਮਰ 'ਚ ਗੁਰੂ ਅੰਗਦ ਦੇਵ ਜੀ ਸ਼ਰਨ ਵਿੱਚ ਆਏ। 12 ਸਾਲ ਗਾਗਰ ਢੋਈ, ਨਥਾਵਿਆਂ ਦੇ ਥਾਂ, ਨਵਾਣਿਆਂ ਦੇ ਮਾਂ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਨਤੇਰਿਆਂ ਦੀ ਧਿਰ, 12 ਵਰ ਪ੍ਰਾਪਤ ਕੀਤੇ ਖਾਲਸਾ ਜੀ। ਬੜਾ ਭਾਰੀ ਪ੍ਰਸੰਨਤਾ ਪ੍ਰਾਪਤ ਕਰਕੇ ਕੀ ਹੋਇਆ ਸਤਸੰਗਤ ਜੀ, ਨਿਜੰਗ ਜੋਤ ਅਥਾਪਾ ਅਵਤਾਰੰਗ ਧਰੇ ਹੈ। ਗੁਰੂ ਅੰਗਦ ਦੇਵ ਜੀ ਨੇ ਆਪਣੀ ਜੋਤ ਤੁਹਾਡੇ ਵਿੱਚ ਮੇਲ ਦਿੱਤੀ ਹੈ ਗੁਰੂ ਅਮਰਦਾਸ ਸਾਹਿਬ ਜੀ, ਤੁਹਾਨੂੰ ਇਸਤ ਕਰ ਦਿੱਤਾ ਤੀਜੇ ਸਰੂਪ ਵਿੱਚ। ਅੱਗੇ ਕੀ ਹੋਇਆ, ਭਏ ਮੌਰ ਬੇਦੀਨ ਦੰਬੰਗ ਬਨਾਸੀ, ਵਹੀ ਜੋਤ ਜਾਗੀ ਇਹਾਂ ਤੇ ਜਰਾਸੀ। ਉਹ ਜਿਹੜੇ ਹੋਏ ਸੀ ਬੇਦੀਆਂ ਦੇ ਵੰਸ਼ ਦੇ ਅੰਦਰ, ਬੇਦੀ ਭਇਓ ਪ੍ਰਸੰਨ ਰਾਜ ਕੈ ਪਾਇਕ ਹੈ, ਦੇਤ ਭਇਓ ਵਰਦਾਨ ਹੀ ਹੈ ਹੁਰ ਸਾਇਕ ਹੈ, ਉਹ ਕਲਮੈ ਜਬ ਨਾਨਕ ਨਾਮ ਕਹਾਏ ਹੈ, ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਉਹ ਤ੍ਰੇਤੇ ਦਾ ਜਿਹੜਾ ਬਚਨ ਸੀ ਵਰਦਾਨ ਦਿੱਤਾ ਹੋਇਆ, ਜਦੋਂ ਆਪ ਨਿਰੰਕਾਰ ਨੇ ਬੇਦੀਆਂ ਦੀ ਵੰਸ਼ ਵਿੱਚ ਹੋਏ, ਉਹੀ ਗੁਰੂ ਅੰਗਦ ਰੂਪ, ਉਹੀ ਆਪ ਗੁਰੂ ਅਮਰਦਾਸ ਰੂਪ ਹੋ। ਬਹੀ ਜੋਤ ਜਾਗੀ ਤਹਾਂ ਤੇਜ ਰਾਸੀ, ਉਹੀ ਅੱਜ ਗੋਇੰਦਵਾਲ ਸਾਹਿਬ ਜੋਤ ਪ੍ਰਕਾਸ਼ ਰਹੀ ਹੈ। ਪ੍ਰਸਿੱਧੋ ਪ੍ਰਭੋ ਨਾਮ ਕੀ ਲਾਜ ਰਾਖੋ, ਛਿਮੋ ਦੋ ਸੁਮੇਰੋ ਨਿਜੰ ਦਾਸ ਲਾਖੋ। ਕਿਰਪਾ ਕਰੋ ਅੱਜ ਮੇਰੇ ਤੇ ਪ੍ਰਸੰਨ ਹੋ। ਜਦੋਂ ਤੁਸੀਂ ਗੁਰਤਾ ਗੱਦੀ ਤੇ ਹਾਜ਼ਰ ਨਾਜ਼ਰ ਸੀ ਉਦੋਂ ਮੈਂ ਤੁਹਾਡੇ ਕਹੇ ਨਾ ਲੱਗਿਆ, ਤੁਹਾਡਾ ਪੁੱਤਰ ਹੋ ਕੇ ਤਾਂ ਜਨਮਿਆ, ਮੇਰੇ ਭਾਗ ਨਾ ਖੁੱਲੇ, ਮੈਂ ਨਾਬਰ ਰਿਹਾ, ਤੋਤੋਂ ਆਕੀ ਰਿਹਾ, ਮੇਰਾ ਛੋਟਾ ਭਰਾ ਸਿਆਣਾ ਨਿਕਲਿਆ, ਮੋਹਰੀ ਸਨਮੁਖ ਹੋ ਗਿਆ। ਅੱਜ ਮੇਰੀ ਲਾਜ ਰੱਖੋ, ਕਿਰਪਾ ਕਰੋ, ਮੇਰੇ ਦੋਸ਼ਾਂ ਤੇ ਖਿਮਾ ਕਰ ਦਿਓ। ਨਮੋ ਸਾਤ ਚੀਤੰਗ, ਨਮੋ ਗਿਆਨ ਨੀਤੰਗ, ਨਮੋ ਦਾਸਮੀਤੰਗ, ਨਮੋ ਸੁਬਰਗੀਤੰਗ। ਆਪਦੇ ਬਚਨ ਸ਼ਬਦਾਂ ਨੂੰ ਬੜੇ ਸੁੰਦਰ ਹਨ। ਨਮਸਕਾਰ ਹੈ ਮਹਾਰਾਜ ਤੁਹਾਡੇ ਜਿਹੜੇ ਪਿਆਰੇ ਦਾਸ ਹਨ ਉਹਨਾਂ ਨੂੰ ਵੀ। ਆ ਮਹਾਰਾਜ ਨਿਤ ਗਿਆਨ ਸਰੂਪ ਹੋ, ਚਿੱਤ ਵਿੱਚ ਸ਼ਾਂਤੀ ਹੈ, ਬਨੰਤੀ ਸੁਣੀ ਜੈ ਕਿਰਪਾ ਆਪ ਕੀ ਜੈ, ਭਈ ਭੁੱਲ ਮੋਤੇ ਹਿਰਦੇ ਨਾ ਤਰੀ ਜੈ। ਜਿਹੜੀਆਂ ਭੁੱਲਾਂ ਮੇਰੇ ਤੋਂ ਹੋ ਗਈਆਂ ਮਹਾਰਾਜ ਹਿਰਦੇ 'ਚ ਨਾ ਚੇਤੇ ਕਰੋ। ਅੱਜ ਮੇਰੀ ਬੇਨਤੀ ਸੁਣੋ, ਬਿਗਾੜੈ ਸਦਾ ਕਾਜ ਪੁੱਤਰਾਂ ਨਖੇਰਾ, ਸੁਧਾਰੈ ਪਿਤਾ ਪੈ ਦੁਲਾਰੈ ਕਨੇਰਾ। ਹੇ ਮਹਾਰਾਜ, ਬੱਚਿਆਂ ਦਾ ਕੰਮ ਹੀ ਹੈ ਕਿ ਵਿਗਾੜਨਾ, ਇਲਤਾਂ ਕਰਨੀਆਂ, ਸੁਧਾਰਨਾ ਕੰਮ ਹੈ ਪਿਤਾ ਦਾ, ਮਾਤਾ ਪਿਤਾ ਦਾ। ਲੜਾਉਣਾ ਵੀ ਅਤੇ ਉਹਨਾਂ ਦੀਆਂ ਗਲਤੀਆਂ ਵੀ ਮਾਫ ਕਰਨੀਆਂ। ਲਖੇ ਆਪਣੋ ਨੀਕ ਪੰਥੰ ਚਲਾਵੈ, ਸਦਾ ਜੈ ਸਦਾ ਜੈ ਸਦਾ ਤੋਹੇ ਗਾਵੈ। ਹੇ ਸੱਚੇ ਪਾਤਸ਼ਾਹ, ਮਨ ਬਾਣੀ ਸਰੀਰ ਕਰਕੇ ਤੁਹਾਡੀ ਸਦਾ ਜੈ ਜੈਕਾਰ ਹੋਵੇ, ਕਿਰਪਾ ਕਰੋ ਮੈਨੂੰ ਬਖਸ਼ ਦਿਓ। ਨਮੋ ਲੇਹੋ ਮੋਰੀ ਗੁਰੂ ਰੂਪ ਸੋਹੇ, ਸੁਮਾਨੰਗ ਨਯਾਨੰਗ ਅਨੰਦੰਗ ਸਦੋਹੇ। ਕਿਰਪਾ ਕਰੋ ਮਹਾਰਾਜ, ਤੁਹਾਨੂੰ ਮੇਰੀ ਨਮਸਕਾਰ ਹੈ, ਸਾਰਿਆਂ ਪੱਖਾਂ ਤੋਂ ਮੇਰੀ ਨਮਸਕਾਰ ਪ੍ਰਵਾਨ ਹੋਵੇ ਅਤੇ ਮੇਰੀ ਬੇਨਤੀ ਸੁਣ ਲਓ। ਇੰਨੇ ਸਤਸੰਗ ਜੀ ਬਚਨ ਸੁਣ ਕੇ ਜਿਸ ਪ੍ਰਕਾਰ ਗੁਰੂ ਅਮਰਦਾਸ ਜੀ ਨੇ ਪ੍ਰਗਟ ਹੋ ਕੇ ਨਾ ਆਵਾਜ਼ ਦੇਣੀ ਹੈ ਮੋਹਨ ਜੀ ਨੂੰ ਕਿ ਸਾਡੇ ਤੱਕ ਇਹ ਲੱਗਿਆ ਨਹੀਂ, ਗੁਰੂ ਰਾਮਦਾਸ ਜੀ ਦੇ ਚਰਨ ਹੀ ਨਹੀਂ ਪਿਆ, ਹੁਣ ਤੂੰ ਗੁਰੂ ਅਰਜਨ ਦੇਵ ਜੀ ਦੇ ਚਰਨ ਪਕੜੀ, ਉਹ ਤੇਰੇ ਕੋਲ ਪੋਥੀਆਂ ਲੈਣ ਆਉਣਗੇ, ਉਹਨਾਂ ਚਿਰ ਪੋਥੀਆਂ ਸਾਂਭ ਕੇ ਰੱਖੀ। ਇਹ ਸਤਸੰਗ ਜੀ ਕਥਾ ਕੱਲ੍ਹ ਨੂੰ ਜਿਵੇਂ ਆਵੇਗੀ ਵਿਚਾਰਾਂਗੇ। ਇਹ ਸਾਰੀ ਆਪਣੀ ਪਹਿਲੀ ਵਾਰਤਾ ਮੋਹਨ ਜੀ ਉਸਤ ਕਰਕੇ ਗੁਰੂ ਅਮਰਦਾਸ ਜੀ ਨੂੰ ਦੁਬਾਰਾ ਪ੍ਰਗਟ ਕਰਕੇ ਚੁਬਾਰੇ ਦੇ ਵਿੱਚ ਕਿ ਮੇਰੀ ਛਾਤੀ ਸੁੜਗਦੀ ਹੈ, ਜਿਹਦੀ ਸਤਸੰਗ ਜੀ ਛਾਤੀ ਸੁੜ ਗਏ ਈਰਖਾ ਨਿੰਦਿਆ ਦੇ ਨਾਲ।